हाथ पांव कर काम सब चित्त निरंजन नाथ। नाम देव देव पर कम कर दिया, देख के त्रिलोचन शंका पैदा हो। शंका बहुत सारे पुरुषों ने सतपुरुषों की बाज क्रिया देख के शंके पैदा होंदे चले। गुरु अर्जन देव महाराज आप जी की बाज प्रवृत्ति देख के एक मुसलमान फकीर शंका पैदा होया। गुरु नानक देव महाराज की गद्दी दे जानशीन हैं, गुरु नानक जी पीरान पीर होए हैं, पर उन्हां दी गद्दी दे पंजवें जानशीन होकर इतनी विशेष प्रवृत्ति विच ये भजन किवें करदे हन। उन्हें यह शंका की थी, उहदे जवाब विच गुरु जी ने इक्कीवें शब्द उच्चारण करके दस्या सी।
मेरा मन लागा सजना,
ਦੁਨੀਆਂ ਦੇ ਵਿਵਹਾਰਾਂ ਵਿੱਚ ਖਚਤ ਨਹੀਂ। ਮੇਰਾ ਮਨ ਨਿਰੰਤਰ ਵਾਹਿਗੁਰੂ ਦੇ ਭਜਨ ਜੋ ਸੱਤ ਵਸਤੂ ਉਹਦੇ ਨਾਲ ਲੱਗਿਆ ਹੋਇਆ ਹੈ। ਲੋਗਨ ਸਿਉਂ ਮੇਰਾ ਠਾਟਾ ਬਾਗਾ, ਉੱਪਰੋਂ ਉੱਪਰੋਂ ਲੋਕਾਂ ਨਾਲ ਬਾਅਦ ਚ ਬਿਰਤੀ ਦੁਆਰਾ ਗੱਲਾਂ ਬਾਤਾਂ ਹੁੰਦੀਆਂ ਹਨ, ਲੇਕਿਨ ਅਸਲੀ ਮੇਰਾ ਖਿਆਲ ਜਿਹੜਾ ਵਾਹਿਗੁਰੂ ਦੇ ਭਜਨ ਵਿੱਚ ਲਿਵਲੀਨ ਹੈ, ਵਾਹਿਗੁਰੂ ਦੇ ਭਜਨ ਦੇ ਰਸ ਵਿੱਚ ਮਸਤ ਹੈ। ਬਾਹਰ ਸੂਤ ਸਗਲ ਸਿਉਂ ਮੌਲਾ, ਲਿਪਤ ਰਹੋ ਜੈਸੇ ਜਲ ਮੇਂ ਕੌਲਾ। ਜਿਵੇਂ ਪਾਣੀ ਵਿੱਚ ਕਮਲ ਫੁੱਲ ਰਹਿੰਦਾ ਹੈ, ਉਹਦੇ ਪੱਤਿਆਂ ਵਿੱਚ ਪਾਣੀ ਰੰਚਕ ਮਾਤਰ ਸਪਰਸ਼ ਨਹੀਂ ਕਰਦਾ, ਇਸੇ ਤਰ੍ਹਾਂ ਬਾਹਰ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਸਰੀਰ ਕਰਕੇ ਹਾਂ, ਲੇਕਿਨ ਮਨ ਜਿਹੜਾ ਹੈ ਵਾਹਿਗੁਰੂ ਦੇ ਭਜਨ ਵਿੱਚ ਲੱਗਣ ਕਰਕੇ ਉਹਨਾਂ ਵਿੱਚ ਖਚਤ ਨਹੀਂ ਹੁੰਦਾ, ਉਹਨਾਂ ਦੀ ਪਕੜ ਰਿੰਚਕ ਮਾਤਰ ਨਹੀਂ ਕਰਦਾ। ਮੁਕੀ ਬਾਤ ਸਗੋਂ ਸਿਉਂ ਕਰਤਾ, ਜੀਉ ਸੰਘ ਪ੍ਰਭ ਆਪਣਾ ਧਰਤਾ। ਮੂੰਹ ਨਾਲ ਵਿਵਹਾਰਕ ਗੱਲਾਂ ਬਾਤਾਂ ਜੇ ਕੋਈ ਆਉਂਦਾ ਉਸ ਨਾਲ ਕਰਨੀਆਂ ਪੈਂਦੀਆਂ, ਕੀਤੀਆਂ ਜਾਂਦੀਆਂ, ਪਰ ਆਪਣਾ ਜੀ ਜਿਹੜਾ ਮਨ ਜਿਹੜਾ ਹੈ ਇਹ ਪ੍ਰਭੂ ਨਾਲ ਹੀ ਲੱਗਿਆ ਰਹਿੰਦਾ। ਵੀ ਸਾਵਤ ਹੈ ਬਹੁਤ ਬਿਹਾਲਾ, ਸਗਲ ਚਰਨ ਕੀ ਇਹ ਮਨਰਾਲਾ। ਦੇਖਣ ਵਾਲੇ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ, ਕਿਉਂਕਿ ਦੁਨੀਆਂ ਬਹੁਤ ਸਾਰੀ ਮੱਥਿਆਤ ਟੇਕਦੀ, ਇਹ ਬਹੁਤ ਮਾਨੀ ਹੋਣਾ, ਪਰ ਮੇਰਾ ਮਨ ਸਭ ਦੇ ਚਰਨਾਂ ਦੀ ਰੇਣਕਾ ਹੈ, ਨਿਮਰਤਾ ਚਿੱਤ ਵਿੱਚ। ਜਨ ਨਾਨਕ ਗੁਰਪੂਰਾ ਪਾਇਆ, ਅੰਤਰ ਬਾਹਰ ਏਕ ਦੱਖਿਆ। ਗੁਰੂ ਪੂਰੇ ਦਾ ਮਿਲਾਪ ਹੋਇਆ, ਉਹਨਾਂ ਦੀ ਕਿਰਪਾ ਕਰਕੇ ਬ੍ਰਹਮ ਦਿਸ਼ਟ ਪ੍ਰਾਪਤ ਹੋਈ। ਅੰਦਰ ਬਾਹਰ ਜੋ ਅਸਲੀਅਤ ਹੈ, ਜੋ ਵਾਹਿਗੁਰੂ ਹੈ, ਉਹਦਾ ਹੀ ਦੀਦਾਰ ਹੁੰਦਾ ਹੈ। ਉਸ ਤੋਂ ਬਿਨਾਂ ਦੂਸਰੀ ਵਸਤੂ ਮੇਰੀ ਦ੍ਰਿਸ਼ਟੀ ਵਿੱਚ ਰਹਿ ਹੀ ਨਹੀਂ ਗਈ। ਸੱਸ ਕਿਉਂ ਉਸਦੇ ਸਵਾਲ ਦਾ ਜਵਾਬ, ਉਹਦਾ ਸ਼ੰਕਾ ਕਿਉਂ ਦੂਰ ਹੋਇਆ ਸੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵਕਤ ਅਨੰਦਪੁਰ ਸਾਹਿਬ ਵਸਾਉਣ ਲੱਗੇ, ਬੜੀਆਂ ਸੰਗਤਾਂ ਸੇਵਾ ਕਰਦੀਆਂ, ਔਰ ਗੁਰੂ ਜੀ ਉਸ ਮੌਕੇ ਇਤਨੀ ਬਾਜ ਪ੍ਰਵਿਰਤੀ ਵਿੱਚ ਦੇਖ ਕੇ ਇੱਕ ਮੁਸਲਮਾਨ ਫਕੀਰ ਜੀ ਨੇ ਅੱਗੇ ਜਾਣਾ ਸਿੱਖ ਦੇ ਦਰਸ਼ਨ ਦੀਦਾਰ ਵਾਸਤੇ ਆਇਆ, ਚਿੱਤ ਵਿੱਚ ਉਹਦੇ ਇਹ ਸ਼ੰਕਾ ਪੈਦਾ ਹੋਈ, ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਗੁਰੂ ਨਾਨਕ ਹਨ, ਪਰ ਆਪ ਨੂੰ ਨਗਰ ਵਸਾਉਣ ਦੀ, ਇਹੋ ਜਿਹੇ ਪਿੰਡ ਵਸਾਉਣ ਦੀ ਕੀ ਲੋੜ? ਫਕੀਰ ਦਾ ਕੰਮ ਤਾਂ ਭਜਨ ਕਰਨਾ ਹੁੰਦਾ, ਇਹੋ ਜਿਹੀ ਪ੍ਰਵਿਰਤੀ ਦੀ ਫਕੀਰ ਨੂੰ ਕੀ ਲੋੜ ਹੁੰਦੀ ਹੈ? ਇਤਿਹਾਸ ਵਿਚਾਰ ਕਰਕੇ ਉਹਨੇ ਸੋਚਿਆ, ਚਲੋ ਵਾਪਸੀ ਦੇ ਵਿੱਚ ਇਹ ਗੱਲਬਾਤ ਕਰਾਂਗੇ, ਪੁੱਛਾਂਗੇ। ਅੱਗੇ ਕਿਸੇ ਕੰਮ ਜਾਣਾ ਸੀ, ਉਸ ਫਕੀਰ ਨੇ ਜਾਇਆ, ਵਾਪਸ ਆਇਆ, ਗੁਰੂ ਜੀ ਨੂੰ ਮਿਲਦਾ ਹੈ। ਉਹਨੇ ਆਪਣਾ ਸ਼ੰਕਾ ਗੁਰੂ ਚਰਨਾਂ ਵਿੱਚ ਰੱਖਿਆ, ਵੀ ਸੰਤਾਂ ਨੂੰ ਨਗਰ ਵਸਾਉਣ ਦੀ ਕੀ ਲੋੜ, ਇਤਨੀ ਪ੍ਰਵਿਰਤੀ ਕਰਨ ਦੀ ਕੀ ਲੋੜ? ਗੁਰੂ ਤੇਗ ਬਹਾਦਰ ਮਹਾਰਾਜ ਨੇ ਹੁਕਮ ਕੀਤਾ ਸਿੱਖਾਂ ਨੂੰ, ਇਸ ਪੀਰ ਨੂੰ ਪ੍ਰਸ਼ਾਦ ਪਾਣੀ ਛਕਾਓ, ਯੋਗ ਸਾਰ ਹੈ। ਤੁਹਾਡੇ ਗੱਲ ਦਾ ਜਵਾਬ ਪੀਰ ਜੀ ਤੀਸਰੇ ਪੈਰ ਮਿਲੇਗਾ। ਗਰਮੀ ਦਾ ਮੌਸਮ ਸੀ, ਜਥਾਯੋਗ ਉਸਨੂੰ ਪ੍ਰਸ਼ਾਦ ਪਾਣੀ ਛਕਾਇਆ ਗਿਆ, ਯੋਗ ਤਾਂ ਉਸਦੀ ਰਿਹਾਇਸ਼ ਹੋ ਜਾਂਦੀ ਹੈ। ਦੁਪਹਿਰ ਦੇ ਵਕਤ ਪ੍ਰਸ਼ਾਦ ਛਕ ਕੇ ਆਰਾਮ ਵਸ ਹੋਏ। ਸੁਪਨਾ ਆਉਂਦਾ ਹੈ ਪੀਰ ਨੂੰ, ਸੁਪਨੇ ਦੇ ਵਿੱਚ ਕੀ ਦੇਖਦਾ ਹੈ? ਬੇਸ਼ਤ ਵੀ ਸਭ ਤੋਂ ਉੱਚੀ ਜਗ੍ਹਾ ਇੱਕ ਦੇਵਤਾ, ਦੀਪ ਸਰੂਪ ਦੇਵਤਾ ਰਹਿੰਦਾ ਹੈ। ਉਸਨੂੰ ਪੁੱਛਣ ਲੱਗਾ, ਐ ਦੇਵਤਾ ਤੇ ਕੀ ਪੁੰਨ ਕੀਤਾ ਮਾਤ ਲੋਕ ਵਿੱਚ ਜਾ ਕੇ, ਜਿਸ ਕਰਕੇ ਤੈਨੂੰ ਬੇਸ਼ਤ ਵੀ ਸਭ ਤੋਂ ਉੱਚੀ ਜਗ੍ਹਾ ਮਿਲੀ ਹੋਈ ਹੈ? ਉਹ ਕਹਿੰਦਾ, ਮੈਂ ਪਿਛਲੇ ਜਨਮ ਵਿੱਚ ਕਹਿੰਦਾ ਸ਼ੇਰ ਸੀ, ਸ਼ੇਰਾਂ ਦੇ ਕੀ ਪੁੰਨ ਹੁੰਦੇ? ਜਾਨਵਰ ਨੂੰ ਮਾਰ ਮਾਰ ਖਾਣਾ, ਤਮੋਗੁਣੀ ਬਿਰਤੀ ਹੋਣ ਕਰਕੇ ਸ਼ੇਰ ਦੀ ਬਿਰਤੀ ਵਿੱਚ ਰਹਿਮ ਤਾਂ ਹੁੰਦਾ ਹੀ ਨਹੀਂ, ਸੰਯੁਕ ਕਰਕੇ ਜਾਨਵਰ ਮਾਰ ਮਾਰ ਖਾਣੇ, ਜੰਗਲ ਵੀ ਆਵਾਣਾ, ਇਹੀ ਕੰਮ ਸੀ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਉਹ ਕਹਿੰਦਾ, ਮੇਰਾ ਘੋੜਾ ਇੱਕ ਰਸਤੇ ਦੇ ਨਜ਼ਦੀਕ ਸੀ ਕਿਸੇ ਜੰਗਲ ਦੇ ਵਿੱਚ, ਸਰਦੀ ਦਾ ਮੌਸਮ ਆਇਆ, ਕਈ ਦਿਨ ਦੀ ਝੜੀ ਲੱਗ ਗਈ, ਬੜਾ ਮੀਂਹ ਪੈਂਦਾ, ਗੜੇ ਪੈਂਦੇ, ਠੱਕਾ ਵੱਗਦਾ, ਬਾਹਰ ਹੱਥ ਕੱਢਣ ਨੂੰ ਜੀ ਨਹੀਂ ਕਰਦਾ। ਮੈਂ ਕਿਤੇ ਬਾਹਰ ਆਪਣੇ ਸ਼ਿਕਾਰ ਆਦਿ ਵਾਸਤੇ ਗਿਆ, ਪਰ ਉੱਥੇ ਬਹੁਤੀ ਬਾਰਿਸ਼ ਹੋ ਗਈ, ਗੜੇ ਵੀ ਪੈਣ ਲੱਗ ਪਏ, ਠੰਡੀ ਹਵਾ ਵਗਦੀ ਹੈ, ਖਿਆਲ ਆਇਆ ਚਲੋ ਆਪਣੇ ਘੋੜੇ ਵਿੱਚ ਚੱਲੀਏ। ਜਦੋਂ ਵਾਪਸ ਆਇਆ ਘੁਰੇ ਵਿੱਚ ਮੈਂ ਕੀ ਦੇਖਿਆ ਦੋ ਮੁਸਾਫ਼ਰ ਬੈਠੇ ਤੋ ਆਦਮੀ ਬੈਠੇ ਜਿਸ ਵਕਤ ਮੈਂ ਆਪਣੇ ਘੁਰੇ ਵਿੱਚ ਦਾਖਲ ਹੋਇਆ ਉਹ ਜਾਂਦੇ ਜਾਂਦੇ ਆਪਣੇ ਆਪ ਨੂੰ ਗੜੇ ਸਰਦੀ ਹਵਾ ਤੋਂ ਬਚਾਉਣ ਵਾਸਤੇ ਮੀਂਹ ਤੋਂ ਬਚਾਉਣ ਵਾਸਤੇ ਉਹਦੇ ਵਿੱਚ ਜਾ ਕੇ ਬੈਠ ਗਏ ਸਨ ਮੈਂ ਦੇਖਿਆ ਇਹ ਦੋ ਆਦਮੀ ਹਨ ਆਦਮੀ ਵਾਸਤੇ ਸ਼ੇਰ ਦਾ ਕਿਹੋ ਜਿਹਾ ਭੈ ਹੁੰਦਾ ਦੇਖਣ ਸਾਰੇ ਪ੍ਰਾਣ ਨਿਕਲ ਜਾਂਦੇ ਜੇ ਕਿਤੇ ਪਾਸ ਆ ਜੇ ਸ਼ੇਰ ਫਿਰ ਤਾਂ ਕਹਿਣਾ ਹੀ ਜਦੋਂ ਉਹਨਾਂ ਮੈਨੂੰ ਦੇਖਿਆ ਉਹਨਾਂ ਦੇ ਮੂੰਹ ਫੱਕ ਹੋ ਗਏ ਵੀ ਸੋਚਿਆ ਵੀ ਹੁਣ ਸਾਡਾ ਪ੍ਰਾਣ ਖਤਮ ਹੈ ਪਰ ਕੁਦਰਤੀ ਸ਼ੇਰਾਂ ਦੇ ਚਿੱਤ ਵਿੱਚ ਰਹਿਮ ਤਾਂ ਹੁੰਦਾ ਹੀ ਨਹੀਂ ਪਰ ਕੁਦਰਤੀ ਮੇਰੇ ਚਿੱਤ ਵਿੱਚ ਖਿਆਲ ਆਇਆ ਮਨਾ ਇਹ ਦੋ ਮੁਸਾਫ਼ਰ ਤੇਰੇ ਘਰ ਆ ਗਏ ਹਨ ਘਰ ਆਏ ਵੀ ਰਕਸ਼ਾ ਕਰਨੀ ਉਹਦਾ ਸਤਿਕਾਰ ਕਰਨਾ ਠੀਕ ਹੈ ਯੋਗ ਹੈ ਪਰ ਭਾਵੇਂ ਤੇਰੇ ਸਰੀਰ ਨੂੰ ਖੇਦ ਹੀ ਹੋਵੇ ਕਸ਼ਟ ਹੀ ਹੋਵੇ ਬਾਹਰ ਮੀਂਹ ਪੈਂਦਾ ਹੈ ਗੜੇ ਵਰਦੇ ਹਨ ਬੜੀ ਠੰਡੀ ਹਵਾ ਚੱਲਦੀ ਪਰ ਇਹਨਾਂ ਨੂੰ ਬੇਆਰਾਮੀ ਨਹੀਂ ਹੋਣੀ ਚਾਹੀਦੀ ਭਲਾ ਜੇ ਤੂੰ ਇਹਨਾਂ ਨੂੰ ਕੁਛ ਕਹੇ ਵੀ ਨਾ ਇੱਥੇ ਇਹਨਾਂ ਦੇ ਪਾਸ ਬੈਠੇ ਇਹਨਾਂ ਦੇ ਪ੍ਰਾਣ ਵੈਸੇ ਦੇਖ ਖਤਮ ਹੋ ਜਾਣਗੇ ਤਾਂ ਤੇ ਬਿਹਤਰ ਹੈ ਇਹਨਾਂ ਨੂੰ ਸੁੱਖ ਮਿਲੇ ਤੂੰ ਬਾਹਰ ਜਾ ਕੇ ਆਪਣਾ ਸਮਾਂ ਕਿਵੇਂ ਨਾ ਕਿਵੇਂ ਗੁਜ਼ਾਰ ਲੈ ਇਹ ਜਾਣ ਕੇ ਕਹਿੰਦਾ ਮੈਂ ਬਾਹਰ ਨਿਕਲ ਗਿਆ ਘੁੜੇ ਤੋਂ ਤਾਂ ਕਿ ਇਹਨਾਂ ਨੂੰ ਆਰਾਮ ਮਿਲੇ ਸੋ ਬਾਹਰ ਆ ਕੇ ਕਿਤਨੇ ਗੜੇ ਵਰੇ ਇਤਨਾ ਮੀਂਹ ਪਿਆ ਮੇਰੇ ਪ੍ਰਾਣ ਉੱਥੇ ਖਤਮ ਹੋ ਜਾਂਦੇ ਸੋ ਪ੍ਰਾਣ ਨਿਕਲਣ ਦੀ ਦੇਰ ਸੀ ਉਸੀ ਵਕਤ ਮੈਨੂੰ ਭਗਵਾਨ ਵਿੱਚ ਬਿਠਾ ਕੇ ਇੱਥੇ ਲਿਆਂਦਾ ਕਹਿਣ ਲੱਗਾ ਆ ਇੰਨਾ ਪੁੰਨ ਕੀਤਾ ਸਿਰਫ ਦੋ ਮੁਸਾਫਰਾਂ ਨੂੰ ਆਰਾਮ ਦਿੱਤਾ ਉਹਦਾ ਫਲ ਮੈਨੂੰ ਵਿਸ਼ਵ ਦੀ ਸਭ ਤੋਂ ਉੱਚੀ ਜਗ੍ਹਾ ਮਿਲੀ ਇਹ ਉਸ ਪੀਰ ਨੂੰ ਸੁਪਨਾ ਆਉਂਦਾ ਪੈਰ ਉੱਠ ਕੇ ਹੱਥਮੂੰਹ ਧੋ ਕੇ ਗੁਰੂ ਜੀ ਦੇ ਦਰਸ਼ਨ ਦੀਦਾਰ ਵਾਸਤੇ ਆਉਂਦਾ ਹੈ ਆਪਣਾ ਸਵਾਲ ਆਉਣ ਸਾਰੀ ਅੱਗੇ ਰੱਖਿਆ ਮੇਰੇ ਸਵਾਲ ਦਾ ਜਵਾਬ ਕਿਰਪਾ ਕਰੋ ਗੁਰੂ ਜੀ ਕਹਿੰਦੇ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਜਵਾਬ ਤੁਹਾਨੂੰ ਨਹੀਂ ਮਿਲਿਆ ਕਹਿੰਦਾ ਨਹੀਂ ਮਹਾਰਾਜ ਆਪ ਨੇ ਫਰਮਾਇਆ ਸੀ ਵੀ ਤੀਸਰੇ ਪੈਰ ਦਾ ਜਵਾਬ ਦੇਵਾਂਗੇ ਹੁਣ ਕਿਰਪਾ ਕਰੋ ਗੁਰੂ ਜੀ ਕਹਿਣਗੇ ਸੁਪਨਾ ਦੱਸੋ ਕੀ ਆਇਆ ਸੀ ਪੀਰ ਨੇ ਸਾਰੀ ਗੱਲ ਦੱਸੀ ਕਹਿਣਗੇ ਦਰਅਸਲ ਤੇਰੇ ਸਵਾਲ ਦਾ ਜਵਾਬ ਹੈ ਦੇਖੋ ਪੀਰ ਜੀ ਦੋ ਮੁਸਾਫਰਾਂ ਨੂੰ ਆਰਾਮ ਦੇਣ ਵਾਸਤੇ ਥੋੜ੍ਹੀ ਦੇਰ ਕੋਈ ਸ਼ੇਰ ਨੇ ਵਿਸ਼ਵ ਦੀ ਸਭ ਤੋਂ ਉੱਚੀ ਜਗ੍ਹਾ ਹਾਸਲ ਕੀਤੀ ਇਹ ਥਾਂ ਜਿਹੜੇ ਪ੍ਰੇਮੀ ਧਨ ਕਰਕੇ ਸੇਵਾ ਕਰਦੇ ਹਨ ਧਨ ਕਰਕੇ ਸੇਵਾ ਕਰਦੇ ਹਨ ਕਈ ਤਰੀਕੇ ਸਿਰ ਸੇਵਾ ਕਰਦੇ ਹਨ ਇਹਨਾਂ ਥਾਵਾਂ ਦੇ ਵਿੱਚ ਇਹਨਾਂ ਮਕਾਨਾਂ ਵਿੱਚ ਰਹਿਣਾ ਕੀ ਨਹੀਂ ਹੈ ਫਿਰ ਦੇਵਤਾ ਲੋਕ ਜਿਹੜੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਗੁਰਸਿੱਖ ਗੁਰਮੁਖ ਦੇਵਤਾ ਰਹਿਣਗੇ ਫਿਰ ਇੱਥੇ ਲੰਗਰ ਵਗੈਰਾ ਚੱਲਣਗੇ ਅਨੇਕਾਂ ਦਾ ਦਾਨ ਹੋਣਾ ਅਨੇਕਾਂ ਨੇ ਇਹਨਾਂ ਵਿੱਚ ਭਜਨ ਕਰਨਾ ਹੈ ਜੋ ਸੇਵਾ ਕਰਦੇ ਹਨ ਔਰ ਦਾਨ ਆਦਿ ਧਨ ਆਦਿ ਕਰਕੇ ਸੇਵਾ ਕਰਦੇ ਨੇ ਇਸ ਫਲ ਦੇ ਭਾਗੀ ਉਹ ਹੋਣਗੇ ਅਸੀਂ ਤਾਂ ਵਿੱਚ ਨਿਮਿੱਤ ਰੱਖੇ ਹੋਏ ਅਸੀਂ ਤਾਂ ਭਜਨ ਹੀ ਕਰਦੇ ਸਾਡਾ ਮੁੱਖ ਚੀਜ਼ ਤਾਂ ਭਜਨ ਹੀ ਹੈ ਸਾਸਿਕ ਉਹਦਾ ਸ਼ੰਕਾ ਦੂਰ ਹੈ ਇਉਂ ਗਾਹੇ ਬਗਾਹੇ ਸ਼ੰਕੇ ਪੈਂਦੇ ਚਲੇ ਆਏ ਰਾਜਾ ਜਨਕ ਦੇ ਉੱਪਰ ਵੀ ਸ਼ੰਕਾ ਪੈਦਾ ਹੋ ਗਿਆ ਸੀ ਇਹਨਾਂ ਦੀ ਬਾਬਤ ਕਿਉਂ ਦੱਸਿਆ ਹੈ
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ
ਮਾਇਆ ਵਿੱਚ ਉਦਾਸੀ ਰਾਜਾ ਜਨ ਮਿਥਲਾਪੁਰੀ ਦੇ ਰਾਜਾ ਸਨ। ਰਾਜਭਾਗ ਵਿੱਚ ਰਹਿੰਦੇ ਹੋਏ ਨਿਰਲੇਪ ਸਨ। ਮੈਂ ਪਾਣੀ ਕਮਲ ਸੁੱਕਾ ਰਹਿੰਦਾ ਜਾਂ ਮਰਗਾਬੀ ਦੇ ਖੰਭ ਪਾਣੀ ਵਿੱਚ ਰਿੰਚਕ ਮਾਤਰ ਭੀਜਦੇ ਨੇ। ਇਸੇ ਤਰ੍ਹਾਂ ਹੀ ਇਹ ਵੀ ਅੰਦਰ ਨਾਮ ਦੀ ਬ੍ਰਹਮ ਗਿਆਨ ਦੀ ਸਿੰਜਾਈ ਲੱਗਣ ਕਰਕੇ ਇਹਦਾ ਮਨ ਵੀ ਮਾਇਆ ਵਿੱਚ ਸੁੱਕਾ ਰਹਿੰਦਾ, ਨਿਰਲੇਪ ਰਹਿੰਦਾ। ਜੈਸੇ ਜਲਮੇ ਕਮਲ ਰਾਲ ਮੁਰਗਾਈ ਨੇ ਸਾਣੇ ਸੁਰਤ ਸ਼ਬਦ ਸਾਗਰ ਤਰੀਏ ਨਾਨਕ ਨਾਮ ਬਖਾਣੇ। ਨਦੀ ਤਰੰਦੜੀ ਮੈਂਡਾ ਖੋਜਨ ਖੁਬ ਮੰਜ ਮੁਹੱਬਤ ਤੇਰੀ ਤੈਸ਼ੋ ਚਰਨੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਕੇੜੀ। ਨਾਮ ਦੇ ਆਸਰ ਨਾਮ ਤੋਂ ਬਿਨਾਂ ਯੋਗ ਨੇ। ਨਾਮ ਤੋਂ ਬਿਨਾਂ ਮਾਇਆ ਵਿੱਚ ਨਿਰਲੇਪ ਰਹਿਣ ਦੀ ਤਾਕਤ ਹੋ ਨਹੀਂ ਸਕਦੀ। ਜਿੰਨਾ ਜਿੰਨਾ ਨਾਮ ਦੇ ਵਿੱਚ ਬਿਰਤੀ ਦੀ ਸਥਿਤੀ ਇਕਾਗਰਤਾ ਲਿਵਲੀਨਤਾ ਉਤਨਾ ਉਤਨਾ ਇਹਦੇ ਚਿੱਤ ਵਿੱਚ ਮਾਇਆ ਤੋਂ ਨਿਰਲੇਪ ਰਹਿਣ ਦੀ ਤਾਕਤ ਹੁੰਦੀ ਹੈ।
ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਨਹੀਂ
ਜੋ ਕਰੇ ਤੁਸੀਂ ਤੋਂ ਫਿਰ ਖਾਏ ਕੋਈ ਗੁਰਮੁਖ ਵਿਰਲਾ ਗਾਰੜੂ என் மந்தல்லாயிப்பாய் நான்கு செய் உபரேஷ் ஜோ சச்சரகில் என் மாயாதாசுமா
மாயா லடுக்கிய நாகே ਤਾਰ ਕੇ ਜੀਵ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ।
ਇਸ ਕਰਕੇ ਇਹ ਮਾਇਆ ਹੈ, ਇਸ ਦਾ ਸਤਿਕਾਰ ਕੀ। ਫਿਰ ਮਹਾਤਮਾ ਕਹਿਣ ਲੱਗੇ, ਭਗਤ ਜੀ ਇੱਕ ਗੱਲ ਹੋਰ ਦੇਖੀ, ਇਹਦੇ ਮੱਥੇ ਦੇ ਕੇਸ਼ ਵੀ ਕਸੇ, ਗਿੱਚੀ ਦੇ ਕੇਸ਼ ਵੀ ਕਸੇ ਹੋਏ ਸੀ, ਇਹ ਕੀ ਕਾਰਨ ਹੈ? ਵੀਰ ਜੀ ਕਹਿੰਦੇ, ਆ ਜਾਂਦੀ ਬੁਲਾ ਲਓ, ਇਸ ਤੋਂ ਹੀ ਪੁੱਛ ਲਓ ਜੋ ਪੁੱਛਣ। ਉਹਨੂੰ ਆਵਾਜ਼ ਦਿੱਤੀ, ਆ ਗਈ। ਵੀਰ ਜੀ ਕਹਿੰਦੇ, ਲੱਛਮੀ, ਇਹ ਸਾਧੂ ਲੋਕ ਕੁਛ ਪੁੱਛਣਾ ਚਾਹੁੰਦੇ, ਇਹਨਾਂ ਦੇ ਸਵਾਲਾਂ ਦਾ ਜਵਾਬ ਦੇ। ਕਹਿੰਦੇ, ਕਰੋ, ਕੀ ਸਵਾਲ ਹੈ? ਸਾਧੂ ਕਹਿਣ ਲੱਗੇ, ਤੇਰੇ ਮੱਥੇ ਦੇ ਕੇਸ ਵੀ ਕਸੇ ਦਿੰਦੇ ਆ, ਗਿੱਚੀ ਦੇ ਕੇਸ ਵੀ ਕਸੇ ਦਿੰਦੇ, ਇਸ ਗੱਲ ਵਿੱਚ ਕੀ ਕਾਰਨ ਹੈ? ਉਹ ਕਹਿਣ ਲੱਗੀ, ਮੈਂ ਮਾਇਆ ਈਸ਼ਰੀ ਸ਼ਕਤੀ ਹਾਂ, ਮੇਰੇ ਵਿੱਚ ਜੀਵਾਂ ਨੂੰ ਰੱਬ ਤੋਂ ਵਿਮੁੱਖ ਕਰਨ ਦੀ ਬੜੀ ਸ਼ਕਤੀ, ਬੜੀ ਤਾਕਤ ਹੈ। ਅਨੇਕਾਂ ਸ਼ਕਲਾਂ ਧਾਰ ਕੇ ਮੈਂ ਰੱਬ ਤੋਂ ਭੁਲਾਉਣ ਦੀ ਕੋਸ਼ਿਸ਼ ਕਰਦੀ ਹਾਂ, ਆਪਣੇ ਅਧੀਨ ਰੱਖਣਾ ਚਾਹੁੰਦੀ ਹਾਂ ਜੀ। ਹਾਂ, ਇਸ ਕਰਕੇ ਪਰ ਗੱਲ ਇੰਨੀ ਹੈ, ਇਹ ਲੋਕ ਮੇਰੇ ਪਿੱਛੇ ਲੱਗ ਕੇ ਆਪਣਾ ਜਨਮ ਬਰਬਾਦ ਕਰਦੇ ਨੇ, ਮੈਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਲੋਕਾਂ ਨੇ ਮੇਰੇ ਗਿੱਚੀ ਦੇ ਕੇਸ ਪਸਾਤੇ, ਮੈਂ ਉਹਦੇ ਹੱਥ ਨਹੀਂ ਆਉਂਦੀ, ਪਰ ਮੱਥੇ ਦੇ ਕੇਸ ਤਾਂ ਮੇਰੇ ਇਹ ਭਗਤ ਕਬੀਰ ਜੈਸੇ, ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਵਿੱਚ ਲਵਲੀਨ ਹਨ, ਉਹਨਾਂ ਦੇ ਅੱਗੇ ਨਮਸਕਾਰਾਂ ਕਰਦੇ ਹਾਂ। ਕਿਸੇ ਮੱਥੇ ਦੇ ਅਤੇ ਗਿੱਚੀ ਦੇ ਕੇਸ ਕਸਣ ਦੀ ਇਉਂ ਇਹ ਸਬੱਬ ਹੈ। ਸਾਧੂ ਕੇ ਠਾਂਡੀ ਦਰਬਾਰ, ਕਿਰਪਾ ਕਰਮੋ ਕੋ ਨਿਸ਼ਤਾਰ, ਜੋ ਕਹੇ ਸੁਕਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾਂ, ਚਰਣੀ ਲਾਗੇ ਤਾਂ ਮਹਿਲ ਪਾਵਾ, ਮੈਂ ਵੀ ਇਹਨਾਂ ਦੀ ਸੇਵਾ ਕਰਕੇ ਆਪਣਾ ਭਲਾ ਚਾਹੁੰਦੀ ਹਾਂ। ਇਹ ਬਚਨ ਸੁਣ ਕੇ ਉਹ ਸਾਧੂ ਕਹਿਣ ਲੱਗੇ, ਆਪਣਾ ਕੋਈ ਕੌਤਕ ਦਿਖਾ। ਕਹਿਣ ਲੱਗਾ, ਮੇਰਾ ਕੋਈ ਕੌਤਕ ਦੇਖਣਾ ਮੇਰੇ ਨਾਲ ਚੱਲੋ, ਜੰਗਲ ਵੀ ਆਵਾਨ ਵੀ ਤੁਹਾਨੂੰ ਦਿਖਾ ਦਿੰਦੀ। ਮਨਮੁੱਖਾਂ ਲੋਕਾਂ ਨਾਲ ਮੇਰਾ ਕਿਹੋ ਜਿਹਾ ਵਰਤਾਰਾ ਹੈ, ਉਹਨਾਂ ਨੂੰ ਕਿਵੇਂ ਮੈਂ ਛੱਪਣੀ ਹੋ ਕੇ ਡੱਸਦੀ, ਉਹਨਾਂ ਦੀ ਕਿਹੋ ਜਿਹੀ ਦੁਰਦਸ਼ਾ ਮੈਂ ਕਰਵਾਉਣੀ। ਇਹ ਬਚਨ ਕਹਿ ਕੇ ਬਾਹਰ ਜੰਗਲ ਬੀਆਬਾਨ ਵਿੱਚ ਚਲੇ ਗਏ। ਉਹ ਮਾਇਆ ਕਹਿਣ ਲੱਗੀ, ਤੁਸੀਂ ਇਹਨਾਂ ਝਾੜੀਆਂ 'ਚ ਲੁੱਕ ਕੇ ਬਹਿ ਜਾਓ। ਚੁਰਸਤਾ ਸੀ, ਚੇਤਨ ਰੂਪ ਤਾਂ ਉਸਨੇ ਜੜ ਰੂਪ ਧਾਰ ਲਿਆ। 500 ਮੂਰਤੀ ਥੈਲੀ ਹੋ ਕੇ ਰਸਤੇ 'ਤੇ ਡਿੱਗ ਪੈਂਦੀ ਹੈ। ਉਹ ਸਾਧੂ ਛੁੱਪੇ ਹੋਏ ਨੇ ਝਾੜੀਆਂ ਦੇ ਵਿੱਚ। ਚਾਰ ਮੁਸਾਫਰ ਆਏ, ਜਿਨ੍ਹਾਂ ਦਾ ਆਪਸ ਵਿੱਚ ਹੀ ਬੜਾ ਹਿੱਤ ਪਿਆਰ ਸੀ, ਇੱਕ ਦੂਜੇ ਤੋਂ ਜਾਨ ਕੁਰਬਾਨ ਕਰਨ ਵਾਲੇ ਅਜੇ ਬੰਦੇ। ਇੱਕ ਕਹਿੰਦਾ, ਬਈ ਥੈਲੀ ਪਈ ਹੈ। ਦੂਜਾ ਕਹਿੰਦਾ, ਕੀ ਹੈ ਇਹਦੇ ਵਿੱਚ? ਦੇਖੋ ਤਾਂ। ਜਦੋਂ ਖੋਲ੍ਹ ਕੇ ਦੇਖਿਆ ਮੋਹਰਾਂ, ਆਹ ਸਾਨੂੰ ਤਾਂ ਮੁਫ਼ਤੀ ਗੱਪਾਂ ਮਿਲ ਗਏ। ਗਿਣਾਂ ਤਾਂ ਕਿਤਰੀਆਂ ਹਨ, ਗਿਣ ਕੇ ਦੇਖਿਆ 500 ਮੋਹਰ। ਕਹਿਣਗੇ, ਆਪਾਂ ਨੂੰ ਬਿਨਾਂ ਹੀ ਯਤਨ ਤੇ ਇੰਨਾ ਕੁਛ ਪ੍ਰਾਪਤ ਹੋ ਗਿਆ। ਚਲੋ, ਆਪਾਂ 4 ਹਾਂ, ਇਹ 500 ਹੈ, ਸਵਾ ਸਵਾ ਸੌ ਸਾਡੇ ਹਿੱਸੇ ਵਿੱਚ ਆ ਗਈ। ਇਹ ਤਾਂ ਬੜੀ ਚੰਗੀ ਗੱਲ ਹੋ ਗਈ। ਪਰ ਗੱਲ ਇੰਨੀ ਹੈ, ਦੁਪਹਿਰ ਦਾ ਵਕਤ ਹੋਣ ਵਾਲਾ ਹੈ, ਪ੍ਰਸ਼ਾਦੇ ਦਾ ਵਕਤ ਹੋਣ ਵਾਲਾ ਹੈ, ਨਾਲ ਕਾਸ਼ੀ ਹੈ ਸ਼ਹਿਰ। ਦੋ ਤਾਂ ਰੋਟੀ ਲਿਆ ਉੱਥੋਂ ਜਾ ਕੇ ਆਪਣੀ ਖਾਇਆ, ਦੋ ਇੱਥੇ ਬਹਿਣੇ ਆ, ਫਿਰ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਵੰਡੀਆਂ ਪਾਵਾਂਗੇ। ਦੋ ਉੱਥੇ ਬੈਠੇ ਰਹੇ, ਦੋ ਕਾਸ਼ੀ ਨੂੰ ਚਲੇ ਗਏ। ਜਿਹੜੇ ਕਾਸ਼ੀ ਨੂੰ ਜਾਂਦੇ ਨੇ, ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਕੀ ਪ੍ਰੇਰਨਾ ਕੀਤੀ? ਕਹਿਣ ਲੱਗੇ, ਦੇਖੋ 500 ਹੈ, ਹਿੱਸੇਦਾਰ 4 ਹਾਂ, ਜੇ 2 ਹੋਈਏ ਤਾਂ 2.5 ਸੌ ਆ ਜਾਏਗਾ, ਦੂਰਾ ਗੱਫਾ ਮਿਲੇਗਾ। ਇਉਂ ਕਰੋ, ਆਪਣੀ ਰੋਟੀ ਖਾ ਲਓ, ਉਹਨਾਂ ਦੀ ਰੋਟੀ ਵਿੱਚ ਵਿਹੋ ਪਾ ਲਓ। ਐਸਾ ਹੀ ਕੀਤਾ ਗਿਆ। ਜਿਹੜੇ ਪਿੱਛੇ ਬੈਠੇ ਸਨ, ਉਹਨਾਂ ਸੋਚਿਆ 500 ਹੈ, ਚਾਹੁੰਦੇ ਹਿੱਸੇ ਵੀ ਸਵਾ ਸਵਾ ਸੌ ਆਉਂਦੀ ਹੈ, ਦੋਵੇਂ ਹਿੱਸੇ ਵੀ 2.5 ਸੌ ਆਏਗੀ। ਜਦੋਂ ਆਉਣਗੇ, ਉਹਨਾਂ ਦੇ ਆਉਂਦੇ ਦੋ ਦੋ ਕੁਲਫੀਆਂ 'ਚ ਰੱਖ ਦਾਂਗੇ, ਆਪਾਂ ਦੋ ਹਿੱਸੇ ਕਰ ਲਾਂਗੇ, 4 ਹਿੱਸਿਆਂ 'ਚ ਕਿਉਂ ਵੰਡਣੀ? ਮਾਇਆ ਨੇ ਚਿੱਤ ਪ੍ਰੇਰ ਦਿੱਤੇ ਦੋਨਾਂ ਦੇ, ਲੋਭ ਆ ਗਿਆ। ਸਾਧ ਸਿੰਘ, ਲੋਭ ਮਾਇਆ ਬੁਰੀ ਚੀਜ਼ ਨਹੀਂ, ਜੇਕਰ ਇਹਨੂੰ ਚੰਗੇ ਪਾਸੇ ਖਰਚੇ ਬੰਧਨ ਤੋੜ ਦਿੰਦੀ ਹੈ, ਸਵਰਗਾਂ 'ਚ ਲੈ ਜਾਂਦੀ ਹੈ, ਕੁੰਠਾਂ ਨੂੰ ਲੈ ਜਾਂਦੀ ਹੈ, ਪਰ ਇਹਦੇ ਨਾਲ ਬੇਜਾਇਜ਼ ਨਾਜਾਇਜ਼ ਲੋਭ ਕਰਨ ਵਾਲਾ, ਇੱਜ਼ਤ ਕਰਨ ਵਾਲਾ, ਬੁਰੇ ਪਾਸੇ ਖਰਚਣ ਵਾਲਾ ਉਹਨੂੰ ਨਰਕ ਨੂੰ ਲੈ ਜਾਂਦਾ। ਕਿਉਂ? ਇੱਥੇ ਲੋਭ ਪੈਦਾ ਹੋ ਗਿਆ। ਜਿਹੜੇ ਸ਼ਹਿਰ ਗਏ, ਉਹਨਾਂ ਨੇ ਆਪਣੀ ਰੋਟੀ ਖਾ ਲਈ, ਉਹਨਾਂ ਦੀ ਰੋਟੀ ਵਿੱਚ ਜ਼ਹਿਰ ਪਾ ਲਿਆ। ਪਿੱਛੇ ਤਿਆਰ ਹੀ ਸਨ ਵੀ ਆਉਂਦਿਆਂ ਦੇ ਰੋਟੀ ਰੱਖਣ ਵਾਲੇ ਦੋ ਦੋ ਕੁੜਕੀਆਂ 'ਚ ਰੱਖ ਦੇਣੀ। ਆ ਕੇ ਜਦੋਂ ਰੋਟੀ ਰੱਖਣ ਲੱਗੇ, ਮਿੱਠੀ ਹੋਈ ਗੱਲ ਸੀ, ਇੱਕ ਨੇ ਇੱਕ ਦੇ ਦੂਸਰੇ ਨੂੰ ਦੂਸਰੇ ਦੇ ਦੋ ਦੋ ਕੁੱਟਣੇ ਜੀ ਰੱਖੀਆਂ ਨਾਲ ਦੀ ਨਾਲ ਉਹ ਚਿੱਤ ਹੋ ਗਏ। ਇਹ ਕਹਿਣ ਲੱਗੇ ਚਲੋ ਹੁਣ ਆਪਾਂ ਰੋਟੀ ਖਾ ਲਈਏ ਫਿਰ ਵੰਡ ਲਾਂਗੇ। ਰੋਟੀ ਖਾਧੀ ਉਹਦੇ ਵਿੱਚ ਜ਼ਹਿਰ ਸੀ ਮਿਲੀ ਹੋਈ, ਉਹ ਵੀ ਚਿੱਤ ਹੋ ਗਏ। ਚਾਰੇ ਚਿੱਤ ਪਏ ਹਨ। ਮਾਇਆ ਨੇ ਫਿਰ ਆਪਣਾ ਚੇਤਨ ਰੂਪ ਧਾਰ ਲਿਆ, ਆਵਾਜ਼ ਦਿੱਤੀ, ਮਹਾਤਮਾ ਲੋਗੋ ਦੇਖੋ ਮਨਮੁਖ ਲੋਕਾਂ ਨਾਲ ਮੇਰਾ ਕਿਹੋ ਜਿਹਾ ਵਰਤ ਵਰਤਾਰਾ ਹੈ। ਇਹ ਜੋ ਲੋਕਾਂ ਨੂੰ ਮੈਂ ਨਾਗਣੀ ਹੋ ਕੇ ਲੜਦੀ ਹਾਂ,
ਮਾਇਆ ਲੜਦੀ ਹੈ ਨਾਗਣੀ
ਦੇ ਵਿੱਚ ਪਰਮੇਸ਼ੁਰ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ। ਮਾਇਆ ਨੂੰ ਮਹਾਤਮਾ ਨੂੰ ਕਹਿੰਦੀ ਦੇਖੋ ਇਹੋ ਜਿਹੇ ਲੋਕਾਂ ਨੇ ਮੇਰੇ ਗਿੱਚੀ ਦੇ ਕੇਸ ਘਸਾ ਦਿੱਤੇ, ਪਰ ਵੀਰ ਜੈਸੇ ਪ੍ਰਭੂ ਦੇ ਪਿਆਰੇ ਉਹਨਾਂ ਦੇ ਚਰਣਾਂ ਤੇ ਮੈਂ ਨਮਸਕਾਰਾਂ ਕਰਦੀ, ਇਸ ਕਰਕੇ ਮੇਰੇ ਮੱਥੇ ਦੇ ਕੇਸ ਘਸ ਗਏ। ਨਮਸਕਾਰਾਂ ਕਿਉਂ ਕਰਦੀ ਹੈ? ਆਪਣੇ ਉਧਾਰ ਵਾਸਤੇ। ਸਾਧੂ ਕੇਠਾਂ ਦੀ ਦਰਬਾਰ ਕਰ ਕਿਰਪਾ ਮੋਕੋ ਨਿਸ਼ਠਾ, ਜੋ ਕਹੇ ਸੋ ਕਾਰ ਕਮਾਣਾ, ਜਾਂ ਨਾਨਕ ਗੁਰਮੁਖ ਨੇੜ ਨਾ। ਕਿਉਂ ਉਹ ਮਾਇਆ ਨੂੰ ਚੰਗੇ ਪਾਸੇ ਖਰਚਦੇ ਹਨ, ਗੁਰੂ ਕੇ ਲੰਗਰਾਂ ਤੇ ਲਾਉਂਦੇ ਹਨ, ਧਰਮ ਸਥਾਨਾਂ ਤੇ ਲਾਉਂਦੇ ਹਨ, ਭਲੇ ਕਰਮਾਂ ਤੇ ਲਗਾਉਂਦੇ ਹਨ, ਮਾਇਆ ਦਾ ਉਧਾਰ ਹੁੰਦਾ। ਪਰ ਜਿਹੜੀ ਮਾਇਆ ਸ਼ਰਾਬ ਕਬਾਬ ਵਿੱਚ ਲੱਗਦੀ ਹੈ, ਜੂਏ ਚ ਲੱਗਦੀ ਹੈ, ਬੁਰਾਈਆਂ ਚ ਲੱਗਦੀ ਹੈ, ਉਹ ਜੀਵ ਨੂੰ ਨਰਕਾਂ ਨੂੰ ਲੈ ਜਾਂਦੀ। ਮਾਇਆ ਕਾਰਜ ਸਿੱਧੀ ਵਾਸਤੇ ਬਣੀ ਹੈ ਸ਼ਾਸਨ, ਦੁਨੀਆ ਦੇ ਕਾਰਜ ਮਾਇਆ ਬਿਨਾਂ ਨਹੀਂ ਸਰਦੇ। ਪਰ ਚੰਗੇ ਪਾਸੇ ਲਗਾਈ ਇਹੀ ਮਾਇਆ ਇਸਦਾ ਨਿਸ਼ਤਾਰਾ ਕਰਦੀ ਹੈ, ਬੁਰੇ ਪਾਸੇ ਲਗਾਈ ਇਸਨੂੰ ਦੋਜ਼ਖਾਂ ਨੂੰ ਨਰਕਾਂ ਨੂੰ ਲੈ ਜਾਂਦੀ ਹੈ। ਫਰਕ ਕੀਤਨਾ। ਅਤੇ ਆਓ ਗੁਰਮੁਖ ਜਿਹੜੇ ਹਨ ਮਾਇਆ ਵਿੱਚ ਉਦਾਸ, ਰਾਜਾ ਜਨਕ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਰਾਜ ਭਾਗ ਵਿੱਚ ਰਹਿੰਦਾ ਹੋਇਆ ਮਾਇਆ ਕਿਉਂ ਨਿਰਲੇਪ ਸੀ, ਜੈਸੇ ਜਲਮੇ ਕਮਲਾਲ ਮਰਗਾਈ ਨੇ ਸਾਂ।
ਮਾਇਆ ਵਿੱਚ ਉਦਾਸੀ ਗੁਰਮੁਖ
ਜਾਗਦੇ ਮਾਇਆ ਦੇ ਵਿੱਚ ਕਰਨ ਉਦਾਸੀ, ਮਾਇਆ ਵਿੱਚ ਰਹਿ ਕੇ ਹੀ ਮਾਇਆ ਤੋਂ ਨਿਰਲੇਪ ਰਹਿ ਕੇ ਫਿਰ ਜਨਮ ਸਫਲਾ ਹੁੰਦਾ ਰਾਜਾ ਜਨਕ ਜੀ। ਇੱਕ ਦਫਾ ਗੰਧਰਵ ਲੋਕ ਵਿੱਚ ਗੰਧਰਵਾਂ ਨੇ ਇੱਕ ਸਭਾ ਰੱਖੀ, ਜਿਸ ਦੇ ਵਿੱਚ ਰਾਜਾ ਜਨਕ ਜੀ ਦੀ ਸ਼ਮੂਲੀਅਤ ਵੀ ਜ਼ਰੂਰੀ ਸਮਝੀ। ਪ੍ਰਾਰਥਨਾ ਕੀਤੀ ਗਈ, ਵਕਤ ਰੱਖ ਦਿੱਤਾ ਗਿਆ, ਨਿਯਤ ਦਿਨ ਤੇ ਅੱਜ ਆਕਾਸ਼ ਦੇ ਰਸਤੇ ਗੰਧਰਵ ਲੋਕ ਨੂੰ ਚੱਲੇ ਹਨ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜਿਵੇਂ ਦੁਨੀਆਂ ਦੇ ਰਸਤੇ ਰੇਲਾਂ ਦੇ ਰਸਤੇ, ਮੋਟਰਾਂ ਦੇ ਰਸਤੇ, ਲੰਮੇ ਸਫ਼ਰਾਂ ਹਵਾਈ ਜਹਾਜ਼ਾਂ ਦੇ ਰਸਤੇ ਹੁੰਦੇ, ਇਸੇ ਤਰ੍ਹਾਂ ਉੱਪਰਲੇ ਲੋਕਾਂ ਨੂੰ ਜਾਣ ਵਾਸਤੇ ਵਿਮਾਨਾਂ ਵਿੱਚ ਬੈਠ ਕੇ ਜਾਂਦੇ। ਸੋ ਵਿਮਾਨ ਵਿੱਚ ਬੈਠ ਕੇ ਉਸ ਰਸਤੇ ਜਾ ਰਹੇ ਨੇ। ਇਹਨਾਂ ਰਸਤਿਆਂ ਵਿੱਚ ਵੀ ਅਨੇਕਾਂ ਸਟੇਸ਼ਨ ਆਉਂਦੇ, ਅਨੇਕਾਂ ਸ਼ਹਿਰ ਆਉਂਦੇ ਨੇ। ਕਿਸੇ ਨੇ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਣਾ ਹੋਵੇ ਰੇਲ ਗੱਡੀ 'ਚ ਬੈਠ ਕੇ, ਕਿਤਨੇ ਸਟੇਸ਼ਨ ਆਉਣਗੇ। ਇਸੇ ਤਰ੍ਹਾਂ ਉੱਪਰਲੇ ਮਾਰਗ ਵਿੱਚ ਵੀ ਇਸੇ ਤਰ੍ਹਾਂ ਹੈੱਡਕੁਆਰਟਰ ਬਣੇ ਹੋਏ। ਸਾਧਸੰਗ ਆਉਣ ਜਾਣ ਦਾ ਰਸਤਾ ਦੁਨੀਆਂ ਦੇ ਵਿੱਚ ਅਨੇਕਾਂ ਆ ਕੇ ਜਨਮ ਦਿਨ ਰੋਲ, ਅਨੇਕਾਂ ਮਰ ਕੇ ਜਾਂਦੇ, ਇਹ ਵੀ ਰਸਤੇ ਟੁੱਟੇ ਵਗਦੇ ਹਨ। ਵਾਰ ਵਿਡਾਨੜੇ ਹੁੰਮਸ ਧੁੰਮਸ, ਉੱਕਾਂ ਪਈਆਂ ਰਾਹੀਂ, ਤੈਸ਼ੋ ਸੇਤੀ ਲਗੜੀ ਡੋਰੀ, ਨਾਨਕ ਅੰਤ ਸੇਤੀ ਬਣਗਾ। ਉਹਨਾਂ ਲੋਕਾਂ ਦੀਆਂ ਜਿਹੜੇ ਬੁਰਾਈਆਂ ਕਰਦੇ ਦੁਨੀਆਂ ਵਿੱਚ, ਜਨ ਉਹਨਾਂ ਨੂੰ ਉਸ ਰਸਤੇ ਮਾਰਦੇ ਕੁੱਟਦੇ ਲਿਜਾਂਦੇ ਆ। ਰਸਤੇ ਵਿੱਚ ਕੁੱਕਾਂ ਪੈਂਦੀਆਂ ਜਾਂਦੀਆਂ ਇਹਨੂੰ ਬਾਣੀ ਦੱਸਦੀ ਆ। ਕੁੱਕਾਂ ਪੈਂਦੀਆਂ ਰਾਹੀਂ, ਕੁੱਕਾਂ ਪੈਂਦੀਆਂ ਰਾਹੀਂ, ਜਾਂਦੀ ਹੈ ਉਹ ਸੂਖਮ ਰਸਤਾ ਹੈ। ਸੂਖਮ ਅੱਖ ਵਾਲਾ ਕੋਈ ਦੇਖ ਸਕਦਾ ਹੈ। ਭਗਤ ਜਲਣ ਜੀ ਭਗਤੀ ਕਰਦੇ ਕਰਦੇ ਬਹੁਤ ਸੂਖਮ ਹੋ ਗਈ, ਕੋਠੇ ਤੇ ਬੈਠੇ ਹਨ ਪ੍ਰਭੂ ਧਿਆਨ ਦੇ ਵਿੱਚ। ਮੁਲਜ਼ਮ ਨੂੰ ਜਮਦੂਤ ਕੁੱਟਦੇ ਜਾਂਦੇ ਹਨ, ਉਹਦੀਆਂ ਕੂਕਾਂ ਦੂਰ ਤੱਕ ਸੁਣਦੀਆਂ ਹਨ। ਆਪ ਜੀ ਸੁਣ ਕੇ ਕਹਿਣ ਲੱਗੇ, ਤੁਸੀਂ ਕੌਣ ਹੋ, ਕਿਸ ਨੂੰ ਲੈ ਜਾਂਦੇ ਹੋ? ਉਹ ਕਹਿੰਦੇ, ਭਗਤ ਜੀ ਹੈ, ਇੱਕ ਕਲਰਕ ਹੈ, ਮਜ਼ਦੂਰਾਂ ਦੇ ਪੇਟ ਕੱਟਣ ਵਾਲਾ। ਨਾ ਨਾਮ ਜਪਿਆ, ਨਾ ਦਾਨ ਇਸ਼ਨਾਨ, ਨਾ ਕੋਈ ਚੰਗਾ ਕੰਮ ਕੀਤਾ, ਮਾਨੁਖ ਤਨ ਧਾਰ ਕੇ ਬੁਰਾਈਆਂ ਦੀ ਹੀ ਪੂੰਜੀ ਇਕੱਠੀ ਕੀਤੀ। ਇਹੋ ਜਿਹੇ ਲੋਕਾਂ ਨੂੰ ਅਸੀਂ ਹੀ ਲੈ ਕੇ ਜਾਂਦੇ। ਧਰਮ ਰਾਜਾ ਕਹਿੰਦਾ ਨਚਕੇਤਾ ਆਪਣੇ ਸ਼ਿਸ਼ ਨੂੰ, ਇਹ ਨਚਕੇਤਾ ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ, ਉਹਨਾਂ ਦਾ ਮੈਨੂੰ ਵਾਰ ਵਾਰ ਗੱਲ ਘੁੱਟਣਾ ਪੈਂਦਾ, ਨਰਕਾਂ ਛੱਡਣਾ ਪੈਂਦਾ ਹੈ। ਜਿਹੜੇ ਸਹਿਕਾਮੀ ਲੋਕ ਨੇ ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਵਾਹਿਗੁਰੂ ਦੇ ਭਗਤ ਜਿਹੜੇ ਹਨ ਮੈਂ ਉਹਨਾਂ ਦਾ ਸੇਵਾਦਾਰ ਪਾਣੀ ਹਾਂ। ਇਉਂ ਇਸ ਤਰੀਕੇ ਸਿਰ ਜਲਣ ਜੀ ਨੇ ਜਦੋਂ ਦੇਖਿਆ ਤੇ ਪੁੱਛਿਆ, ਉਹ ਕਹਿਣ ਲੱਗੇ ਜੀ ਫਲਾਣਾ ਕਲਰ। ਉਹ ਉਹਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਸੀ। ਉਸ ਮੌਕੇ ਕਹਿਣਗੇ, ਚੰਗਾ, ਇੱਕ ਤਾਂ ਮਾਰੂ ਕੁੱਟਣਾ, ਦੂਜੀ ਗੱਲ ਹੈ ਧਰਮ ਰਾਜਾ ਨੂੰ ਇੱਕ ਮੇਰਾ ਸੁਨੇਹਾ ਦੇ ਦਿਓ। ਐਂ ਕਹਿ ਦਿਓ, ਜਲਨ ਜੱਟ ਨੇ ਇਹ ਕਿਹਾ ਹੈ, ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰੇ। ਜੀ ਕਹਿ ਕੇ ਬੁਲਾਉਂਦਾ ਰਿਹਾ ਹੈ। ਨਾਮ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋਈ ਜੀਓ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ, ਜਮ ਵੀ ਛੱਡ ਜਾਂਦੇ। ਇਉਂ ਕਹਿੰਦੇ ਨੇ, ਕਹਿ ਦਿਓ ਧਰਮ ਰਾਜ ਨੂੰ ਮੇਰੇ ਵੱਲੋਂ, ਮੇਰਾ ਨਾਂ ਹੈ ਜਲਣ, ਵੀ ਜਲਣ ਨੇ ਸੁਨੇਹਾ ਦਿੱਤਾ। ਸਾਧ ਬਾਣੀ ਕਹਿੰਦੀ, ਜੇ ਕੋਈ ਉਹਨਾਂ ਨੂੰ ਜੀ ਕਹੇ ਤਾਂ ਵੀ ਜਮ ਛੱਡ ਜਾਂਦਾ ਹੈ। ਜਮ ਦੀ ਤਲਬ ਨਾ ਹੋਵੇ ਉਹਨਾਂ ਨੂੰ, ਜਮ ਦੀ ਤਲਬ ਨਾ ਹੋਵੇ, ਕਾਕਾ। ਕਰਕੇ ਉਹਦਾ ਜਮਾਂ ਤੋਂ ਛੁਟਕਾਰਾ ਹੋ ਗਿਆ ਸੀ। ਸਾਧ ਕਿਉਂ ਉੱਪਰਲੇ ਰਸਤਿਆਂ ਵਿੱਚ ਵੀ ਸਟੇਸ਼ਨ ਆਉਂਦੇ ਹਨ, ਜਿਵੇਂ ਇਹ ਦੁਨਿਆਵੀ ਰੇਲ ਗੱਡੀ ਰਾਹੀਂ ਜਾਂ ਬੱਸਾਂ ਵਗੈਰਾ 'ਚ ਕੋਈ ਸਫ਼ਰ ਕਰਦੇ ਨੇ, ਜੀ ਟੀ ਰੋਡ ਰਾਹੀਂ ਸਟੇਸ਼ਨ ਆਉਂਦੇ ਹੈ, ਉੱਧਰ ਵੀ ਕਿਸੇ ਤਰ੍ਹਾਂ ਰਸਤੇ 'ਚ ਆਉਂਦੇ। ਸੰਜਮਨੀਪੁਰੀ ਆਉਂਦੀ ਨਰਕ ਕਹਿੰਦੇ ਹਨ, ਜਿੱਥੇ ਨਾਰਕੀ ਜੀਵਨ ਨੂੰ ਸਜ਼ਾਵਾਂ ਮਿਲਦੀਆਂ। ਸੰਜਮਨੀਪੁਰੀ ਦੇ ਪਾਸ ਦੀ ਇਹਨਾਂ ਦਾ ਬਵਾਨ ਲੰਘਣਾ ਸੀ। ਆਪ ਜੀ ਦੇ ਕੰਨ ਵਿੱਚ ਰੋਣ ਧੋਣ ਦੀ ਆਵਾਜ਼, ਦੁੱਖ ਭਰੀ ਆਵਾਜ਼ ਪਈ। ਪੁੱਛਣ ਲੱਗੇ, ਗੱਲ ਕੀ ਹੈ, ਇਹ ਆਵਾਜ਼ ਕੈਸੀ ਹੈ? ਉਹਨਾਂ ਬਵਾਨਾਂ ਵਾਲੇ ਦੇਵਤਾਵਾਂ ਨੂੰ ਪੁੱਛਿਆ। ਉਹ ਕਹਿਣ ਲੱਗੇ, ਮਹਾਰਾਜ, ਇਹ ਸੰਜਮਨੀਪੁਰੀ ਹੈ, ਇਹ ਨਰਕ ਹੈ, ਇੱਥੇ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਨੇ, ਜਿਹਨਾਂ ਦੁਨੀਆ ਵਿੱਚ ਮਾਨੁਖ ਤਨ ਧਾਰ ਕੇ ਇਹਦੇ ਵਿੱਚ ਬੁਰਾਈਆਂ ਹੀ ਕੀਤੀਆਂ ਹਨ। ਨਾਮ ਦਾਨ ਇਸ਼ਨਾਨ ਭਗਤੀ ਚੰਗੇ ਸਤਮਾਰਗ ਤੇ ਨਹੀਂ ਚੱਲੇ ਹਨ, ਉਹਨਾਂ ਨੂੰ ਇੱਥੇ ਸਜ਼ਾਵਾਂ ਮਿਲਦੀਆਂ ਹਨ। ਉਹ ਰੋਂਦੇ ਹਨ, ਕੁਰਲਾਉਂਦੇ ਹਨ, ਦੁਖੀ ਹੁੰਦੇ ਹਨ, ਉਹਨਾਂ ਦੀ ਦੁੱਖ ਭਰੀ ਆਵਾਜ਼ ਹੈ। ਇਹ ਸੁਣ ਕੇ ਚਿੱਤ ਵਿੱਚ ਰਹਿਮ ਆ ਗਿਆ, ਤਰਸ ਆ ਗਿਆ ਵੀ ਇਹਨਾਂ ਵਿਚਾਰੇ ਦੁਖੀਆਂ ਨੂੰ ਛਡਾ ਦਿੱਤਾ ਜਾ, ਨਰਮ ਦਿਲ ਜਲਦੀ ਦਰਵੀ ਭੂਤ ਹੋ ਜਾਇਆ ਕਰਦਾ। ਸੋ ਇਹ ਕਿਹਦੇ ਹੱਥ ਹੈ? ਧਰਮ ਰਾਜਾ ਦੇ ਹੱਥ, ਜੋ ਨਿਆਂਕਾਰੀ ਹੈ। ਵਾਹਿਗੁਰੂ ਅੰਤਰਜਾਮੀ ਦੇ ਹੁਕਮ ਵਿੱਚ ਸਾਧ ਸਿੰਘ, ਡਰ ਪੈ ਧਰ ਆਕਾਸ਼ ਨਛੱਤਰ, ਸਿਰ ਉੱਪਰ ਅਮਰ ਕਰਾਰਾ, ਕੌਣ ਪਾਣੀ ਬੈਸੰਤਰ, ਡਰ ਪੈ ਇੰਦਰ ਵਿਚਾਰ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੁਸਦਾ ਸੁਹਿਲਾ, ਜੋ ਗੁਰਮਿਲ ਗਾਏ ਗੁਣੀ, ਦੇ ਥਾਰਾ ਦੇਵਾ, ਡਰ ਪੈ ਸਿੱਧ ਸਾਧਕ ਡਰ ਮੋਇਆ, ਲੱਖ 84 ਮਰ ਮਰ ਜਨਮ ਹੈ, ਫਿਰ ਫਿਰ ਜੋ ਨਹੀਂ ਜੋਇਆ, ਰਾਜਸ ਤਾਮਸ ਸਾਧਕ ਡਰ ਪੈ, ਕੇਤੇ ਰੂਪ ਪਾਇਆ, ਛਲਪ ਪ੍ਰੀਏ ਕੌਲਾਂ, ਡਰ ਪੈ ਅਤ ਡਰ ਪੈ ਧਰਮ ਰਾਜਾ। ਧਰਮ ਰਾਜਾ ਵੀ ਹੁਕਮ ਦੇ ਵਿੱਚ ਡਰ ਦੇ ਵਿੱਚ ਕੰਮ ਕਰਦਾ ਹੈ। ਸਗਲ ਸਮੱਗਰੀ ਡਰੇ ਵਿਆਪੀ, ਬਿਨ ਡਰ ਕਰਨੇ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਭਗਤਾਂ ਦਾ ਸੰਗੀ ਹੈ, ਭਗਤ ਪ੍ਰਭੂ ਦੇ ਸਰੂਪ ਵਿੱਚ ਸੋਹਦੇ ਹਨ। ਸੋਈਓ ਸਾਧ ਸਿੰਘ, ਧਰਮ ਰਾਜਾ ਵੀ ਹੁਕਮ ਦੇ ਵਿੱਚ ਕਾਰ ਕਰਦਾ। ਸੋਚਿਆ ਵੀ ਧਰਮ ਰਾਜਾ ਦੇ ਹੱਥ ਹੈ ਸਾਰੀ ਮਰਿਆਦਾ, ਚਲੋ ਉਸ ਨੂੰ ਕਹਿ ਕੇ ਇਹਨਾਂ ਵਿਚਾਰਿਆਂ ਨੂੰ, ਦੁਖੀਆਂ ਨੂੰ ਛੁਡਾ ਦਿੰਦੇ ਹਾਂ। ਉੱਥੇ ਪਹੁੰਚੇ, ਧਰਮ ਰਾਜਾ ਦਾ ਚਾਰ ਯੋਜਨ ਦਾ ਆਸ਼ਰਮ, ਉਸਦੀ ਰਹਿਸ਼ ਹੈ। ਜਿੱਥੇ ਪਤਾ ਲੱਗਿਆ ਧਰਮ ਰਾਜਾ ਨੂੰ, ਰਾਜਾ ਜਨਕ ਜੀ ਯਾਨੀ ਬ੍ਰਹਮ ਗਿਆਨੀ ਜਨਕ ਜੀ, ਰਾਜੇ ਮਹਾਰਾਜਿਆਂ ਦੀ ਤਾਂ ਪਰਵਾਹ ਨਹੀਂ ਨਾ ਕਰਦਾ, ਉਹਨਾਂ ਤੋਂ ਵੱਡਾ ਦਰਜਾ ਰੱਖਦਾ ਹੈ ਧਰਮ ਰਾਜਾ। ਪਰ ਪ੍ਰਭੂ ਦੇ ਪਿਆਰੇ ਜੀਤ ਨਾਨਕ, ਧਰਮ ਐਸੇ ਜਵੇ ਕੀਤੋ ਭਵਨ ਪ੍ਰੀਤ, ਸਜਨਜਨ ਪ੍ਰਭੂ ਦੇ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਹਨ। ਸੋ ਜੇ ਕਿਤੇ ਕਤਾਈ ਉਹਨਾਂ ਦਾ ਜਾਣਾ ਧਰਮ ਰਾਜਾ ਦੇ ਪਾਸ ਹੋ ਜਾਵੇ ਤਾਂ ਉਹ ਕਹਿੰਦੇ ਨੇ, ਕੀਤੋ ਭਵਨ ਪ੍ਰੀਤ, ਆਪਨੇ ਮੇਰਾ ਘਰ ਪਵਿੱਤਰ ਕਰ ਦਿੱਤਾ। ਜਿਉਂ ਸਾਧ ਸਿੰਘ, ਪਵਿੱਤਰ ਵਸਤੂ ਵਾਹਿਗੁਰੂ ਔਰ ਉਸਦਾ ਭਜਨ ਹੈ। ਜੇ ਜ਼ਬਾਨ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਉਹ ਜ਼ਬਾਨ ਨੂੰ ਪਵਿੱਤਰ ਮੰਨੇ। ਸਹੀ ਮੁੱਖ ਧੰਨ ਹੈ ਜੈ ਮੁੱਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਕੋ ਗ੍ਰਾਂ। ਸੋ ਜਿਸ ਥਾਂ ਬੈਠ ਕੇ ਵਾਹਿਗੁਰੂ ਦਾ ਭਜਨ, ਉਹ ਥਾਂ ਵੀ ਪਵਿੱਤਰ ਜਿੱਥੇ ਨਾਮ ਸਹੀ ਅਸਥਲ ਸੁਣ ਚ ਬਾਰ। ਸੋਈਓ ਇਸੀ ਤਰ੍ਹਾਂ ਕਿਉਂਕਿ ਵਾਹਿਗੁਰੂ ਦਾ ਨਾਮ ਪਵਿੱਤਰ ਹੈ, ਜਿਸ ਜ਼ਬਾਨ ਨਾਲ ਜਪਿਆ ਜ਼ਬਾਨ ਵੀ ਪਵਿੱਤਰ ਹੁੰਦੀ, ਜਿਸ ਹਿਰਦੇ ਵਿੱਚ ਜਪਿਆ ਜਾਵੇ ਹਿਰਦਾ ਪਵਿੱਤਰ, ਬਲਕਿ ਸਾਰਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ। ਸੋਈਓ ਅਗਰ ਨਾਮ ਜਪਿਆ ਸਰੀਰ ਪਵਿੱਤਰ, ਜ਼ਬਾਨ ਪਵਿੱਤਰ, ਜਿਸ ਥਾਂ ਬੈਠ ਕੇ ਜਪਿਆ ਜਾਵੇ ਉਹ ਪਵਿੱਤਰ ਹੁੰਦਾ, ਤੇ ਇਸ ਤੋਂ ਉਲਟ ਜਿਹੜੀਆਂ ਚੀਜ਼ਾਂ ਬੁਰਾਈਆਂ ਇਸ ਨੂੰ ਅਪਵਿੱਤਰ ਕਰਨ ਵਾਲੀਆਂ ਉਹ ਅਪਵਿੱਤਰ ਵੀ ਕਰਨਗੀਆਂ ਨਾ, ਦੋਏ ਗੱਲਾਂ ਦੁਨੀਆਂ ਤੇ ਸ਼ੁੱਧ ਵੀ ਹੈ ਸ਼ੁੱਧੀ ਵੀ ਹੈ। ਸੰਯੋਗ ਕਰਕੇ ਜਿੱਥੇ ਬੁਰਾਈ ਹੋਵੇ ਜਿਸ ਥਾਂ ਦੇ ਵਿੱਚ ਉਹ ਥਾਂ ਅਸ਼ੁੱਧ ਹੋਏਗਾ। ਜੇ ਸਰੀਰ ਨਾਲ ਬੁਰਾਈਆਂ ਹੋਣ ਉਹ ਸਰੀਰ ਨੂੰ ਵੀ ਅਸ਼ੁੱਧ ਤੇ ਅਪਵਿੱਤਰ ਮੰਨਿਆ। ਅਤੇ ਆਓ ਕਹਿੰਦੇ ਹਨ ਧਰਮ ਰਾਜਾ, ਆਪਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਸੋ ਜਿੱਥੇ ਇੱਕ ਪੈਰ ਰੱਖਦੇ ਵਾਹਿਗੁਰੂ ਦਾ ਪਿਆਰਾ ਬਾਣੀ ਦੱਸਦੀ ਹੈ, ਉੱਥੇ 68 ਤੀਰਥਾਂ ਕਰਨ ਜਿੰਨੀ ਸ਼ੁੱਧੀ ਪ੍ਰਾਪਤ ਹੋ ਜਾਂਦੀ ਹੈ। 68 ਤੀਰਥ ਜੈ ਸਾਧ ਭਗਤ ਰੇ, ਤੈ ਬੈਕੁੰਠ ਜੈ ਨਾਮ ਉਚਰੇ। ਇਉਂ ਦੱਸਿਆ ਉਹ ਥਾਂ ਪਵਿੱਤਰ ਹੋਣੀ, ਕਹਿਣ ਲੱਗੇ ਬੜੀ ਕਿਰਪਾ ਕੀਤੀ, ਆਪਨੇ ਮੇਰਾ ਘਰ ਪਵਿੱਤਰ ਕੀਤਾ। ਜੇ ਕੋਈ ਕਿਸੇ ਦੇ ਘਰ ਜਾਵੇ ਆਹ ਭਗਤ ਕਰਦਾ ਹੈ,
सेवा भी पूछता है। हुण कहिंदे हन धर्म राजा बड़ी कृपा की थी, करता पवित्र कीता ही, हुण कोई सेवा दसो। उस मौके साध सिंह कहिंदे हन धर्म राजा मैनू अपने वास्ते तां कुछ नहीं चाहिंदा। सासम ब्रह्म ज्ञान ਉਹ ਅਵਸਥਾ ਹੈ, ਰੂਹਾਨੀਅਤ ਦੀ ਆਖਰੀ ਸਟੇਜ ਹੈ। ਯਾਨੀ ਵਾਹਿਗੁਰੂ ਨੂੰ ਮਿਲੇ ਦਾ ਨਾਮ ਹੀ ਬ੍ਰਹਮ ਗਿਆਨੀ, ਉਸ ਤੋਂ ਉੱਪਰ ਕੋਈ ਸਟੇਜ ਨਹੀਂ ਰੂਹਾਨੀਅਤ ਦੇ ਵਿੱਚ। ਉੱਥੇ ਪਹੁੰਚ ਕੇ ਸਾਸ਼ਾਤ ਤਮਾਮ ਖਤਮ ਹੋ ਜਾਂਦੀਆਂ, ਕੋਈ ਇੱਛਾ ਨਹੀਂ ਰਿਹਾ ਕਰਦੀ। ਤਰਕ ਦੁਨੀਆ, ਤਰਕ ਰੁਤਬਾ, ਤਰਕ ਮੌਲਾ, ਤਰਕ ਤਰਕ ਨਿਸ਼ਚਿਤ ਅਵਸਥਾ ਵਿੱਚ ਡਿਜ਼ਾਇਰਲੈਸ ਸਟੇਟ ਜਿਸਨੂੰ ਕਿਹਾ ਜਾਂਦਾ, ਸਭ ਸਾਸ਼ਾਤ ਖਤਮ ਹੋ ਜਾਂਦੀਆਂ ਹਨ। ਜਿੱਥੇ ਕੋਈ ਇੱਛਾ ਨਹੀਂ, ਉਹ ਮਨ ਕਿਹਾ ਸੁਖੀ ਤੇ ਸ਼ਾਂਤ ਹੁੰਦਾ। ਇੱਛਾ ਜਿਹੜੀਆਂ ਹਨ ਇਹ ਜ਼ਹਿਰ ਦਾ ਕੰਮ ਕਰਦੀਆਂ, ਇਹ ਮਨ ਨੂੰ ਹੀ ਰਿੜਕਦੀਆਂ ਹਨ ਜਿਵੇਂ ਬਧਾਣੀ ਦੁੱਧ ਨੂੰ ਰਿੜਕਿਆ ਕਰਦੀ। ਜਿਸ ਮਨ ਦੇ ਵਿੱਚ ਕੋਈ ਇੱਛਾ ਨਾ ਹੋਵੇ, ਉਹ ਮਨ ਯੂੰ ਸ਼ਾਂਤ ਹੋ ਜਾਂਦਾ ਜਿਵੇਂ ਦੁੱਧ ਵਾਲੇ ਚਾਟੇ ਵਿੱਚੋਂ ਬਧਾਣੀ ਕੱਢਿਆ, ਉਹ ਸ਼ਾਂਤ ਹੋ ਜਾਂਦਾ, ਟਿਕ ਜਾਂਦਾ ਹੈ। ਸੋ ਇਸ ਕਰਕੇ ਉੱਥੇ ਖਾਸ਼ਾਤ ਸਾਰੀਆਂ ਖਤਮ ਹੋ ਜਾਂਦੀਆਂ। ਆਪਣੇ ਵਾਸਤੇ ਕੋਈ ਇੱਛਾ ਨਹੀਂ ਦਿੰਦੀ ਨਾ, ਪਰ ਪਰਉਪਕਾਰ ਵਾਸਤੇ ਜ਼ਰੂਰ ਹੁੰਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾ, ਦੂਸਰੇ ਦੇ ਭਲੇ ਵਾਸਤੇ ਉਹਦੇ ਚਿੱਤ ਵਿੱਚ ਜ਼ਰੂਰ ਖਿਆਲ ਪੈਦਾ ਹੋ ਜਾਂਦਾ। ਸੋ ਇਹ ਸੁਣ ਕੇ ਧਰਮ ਰਾਜਾ ਦੀ ਗੱਲ ਕਹਿਣ ਲੱਗੇ, ਮੈਂ ਆਪਣੇ ਵਾਸਤੇ ਤਾਂ ਕੁਛ ਨਹੀਂ ਚਾਹੁੰਦਾ, ਅਗਰ ਤੂੰ ਕੁਛ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹ ਜਿਹੜੇ ਨਾਰਕੀ ਜੀਵ ਹਨ, ਦੁਖੀ ਹੋ ਰਹੇ ਹਨ, ਸਜ਼ਾਵਾਂ ਮਿਲਦੀਆਂ ਹਨ, ਚਿੱਲਾ ਰਹੇ ਹਨ, ਅੱਗ ਵਿੱਚ ਛੱਡਦੇ ਹਨ, ਮੁਰਾਦ ਵਿੱਚ ਉੱਬਲਦੇ ਹਨ, ਕਈ ਕਿਸਮ ਦੀਆਂ ਤਕਲੀਫਾਂ ਮਿਲਦੀਆਂ, ਤਾਂ ਇਹਨਾਂ ਨੂੰ ਛੱਡ ਦੇ, ਮੈਂ ਇਹ ਕੁਛ ਚਾਹੁੰਦਾ। ਇਉਂ ਕਹਿੰਦੇ
ਕਰਦੇ ਬੰਦ ਖਲਾਸੀ ਇਹਨਾਂ ਜੀਵਾਂ ਦੇ, ਕਰਦੇ ਬੰਦ ਖਲਾਸੀ ਇਹਨਾਂ ਜੀਵਾਂ ਦੇ,
ਸਭਨਾ ਦੀ ਕਰਬੰਦ ਖਲਾਸੀ, ਅਗਰ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹ ਜਿਹੜੇ ਨਾਰਕੀ ਜੀਵ ਨਰਕਾਂ ਵਿੱਚ ਉੱਬਲਦੇ ਹਨ, ਦੁਖੀ ਹੁੰਦੇ ਹਨ, ਜਿਹਨਾਂ ਸਫਟ ਹੋਏ ਬੜਬੜ ਖਾਂਦੇ ਹਨ, ਇਹਨਾਂ ਨੂੰ ਛੋੜ ਦੇ, ਮੈਂ ਇਹ ਕੁਛ ਚਾਹੁੰਦਾ। ਇਹ ਵਚਨ ਸੁਣ ਕੇ ਸਾਧ ਸਿੰਘ ਧਰਮ ਰਾਜਾ ਬੜਾ ਚਿੰਤਾਤਰ ਹੋਇਆ, ਫਿਕਰ ਵਿੱਚ ਗੁਲਤਾਨ ਹੋ ਗਿਆ। ਅੰਦਰ ਸੋਚਦਾ ਹੈ ਵੀ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਿਵੇਂ ਛੱਡ ਸਕਦਾ। ਸੋਚ ਕੇ ਕਹਿੰਦਾ ਮਹਾਰਾਜ ਮੇਰੇ ਹੱਥ ਇਹਨਾਂ ਨੂੰ ਛੱਡਣਾ, ਇਹਨਾਂ ਨੂੰ ਸਜ਼ਾ ਦੇਣੀ ਨਹੀਂ, ਮੈਨੂੰ ਮੇਰੇ ਕਰਤਾਰ ਦਾ ਹੁਕਮ ਪੂਰਾ ਇਨਸਾਫ ਕਰਨ ਦਾ ਹੈ। ਜਿਹਾ ਜਿਹਾ ਕੋਈ ਕਰਦਾ ਵੈਸਾ ਉਹਨੂੰ ਫਲ ਭੁਗਤਾ, ਜੋ ਬੁਰਾਈਆਂ ਕਰਦੇ ਹਨ ਉਹਨਾਂ ਨੂੰ ਦੋਜ਼ਖ ਵਿੱਚ ਸਿੱਟ, ਜਿਹੜੇ ਪੁੰਨ ਕਰਦੇ ਹਨ ਉਹਨਾਂ ਨੂੰ ਸਵਰਗਾਂ ਵਿੱਚ ਭੇਜ ਦੇ। ਇਸ ਕਰਕੇ ਮੈਂ ਤਾਂ ਕਰਮੀ ਦਾ ਫਲ ਭੁਗਤਾਉਣਾ, ਆਪਣੇ ਵੱਲੋਂ ਨਾ ਮੈਂ ਕਿਸੇ ਨੂੰ ਸਜ਼ਾ ਦਿੰਦਾ ਨਾ ਕਿਸੇ ਨੂੰ ਸੁੱਖ ਦੇ ਸਕਦਾ, ਫਿਰ ਮੇਰੇ ਹੱਥ ਕਰਨੀ ਦਾ ਫਲ ਭੁਗਤਾਉਣਾ, ਇਹ ਮੈਨੂੰ ਮੇਰੇ ਕਰਤਾਰ ਦਾ ਹੁਕਮ ਹੈ, ਮੈਂ ਅਮਾਨਤ ਵਿੱਚ ਖਿਆਨਤ ਨਹੀਂ ਕਰ ਸਕਦਾ। ਇਹ ਵਚਨ ਸੁਣ ਕੇ ਜਦੋਂ ਜਨਕ ਜੀ ਨੇ ਸੁਣਿਆ, ਕਹਿਣ ਲੱਗੇ ਤੈਂ ਸੇਵਾ ਪੁੱਛੀ, ਜਿਹੜੇ ਸੇਵਾ ਪੁੱਛੇ ਉਹ ਕਰਨੀ ਚਾਹੀਦੀ ਹੈ। ਅਖੀਰ ਸੋਚਦਾ ਹਾਂ ਮਹਾਰਾਜ ਜੇਕਰ ਤੁਸੀਂ ਇਹਨਾਂ ਨੂੰ ਛੁਡਾਉਣਾ ਚਾਹੁੰਦੇ ਹੋ, ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦੇ, ਫਿਰ ਤਾਂ ਮੈਂ ਛੱਡ ਸਕਦਾ, ਵੈਸੇ ਇਹਨੂੰ ਛੱਡਣ ਨੂੰ ਮੈਂ ਸਮਰੱਥ ਨਹੀਂ। ਉਸ ਮੌਕੇ ਸੋਚਿਆ ਵੀ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦਈਏ। ਸਾਧ ਸਿੰਘ ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਦਰਜੇ ਹਨ, ਕੋਈ ਪਾਪਨ ਆਨਾ ਹੈ, ਕੋਈ ਦੁਆਨੇ ਹੈ, ਕੋਈ ਚਾਰ ਆਨੇ ਹੈ, ਕੋਈ ਅੱਠ ਆਨੇ ਹੈ, ਪਰ ਰੁਪਏ ਵਿਚੋਂ ਸੋਲਾਂ ਨੇ ਪੁੰਨ ਰੱਬ ਨੂੰ ਯਾਦ ਰੱਖਣਾ, ਸੋਲਾਂ ਨੇ ਪਾਪ ਉਸ ਨੂੰ ਭੁੱਲ ਜਾਣਾ। ਜਿੱਥੇ ਤੂੰ ਸਮਰਤ ਇੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ, ਸੁਣ ਕੇ ਜਮ ਕੇ ਦੂਤ ਨੈ ਤੇਰੇ ਛੱਡ ਜਾ ਹੈ। ਭੋਜਲ ਬਿਖਸਕਾ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਤੇ ਵੱਡਾ ਪੁੰਨ ਰੱਬ ਨੂੰ ਯਾਦ ਰੱਖਣਾ ਹੈ।
ਗੁਣ ਜੀ ਗੋਬਿੰਦ ਦੇ ਗਾਏ,
ਬਦਲੇ ਕੁਛ ਪੁੰਨ ਦੇ ਦਿੱਤਾ ਜਾਏ। ਉਸ ਥਾਂ ਪਾਪ ਤੇ ਪੁੰਨ ਤੋਲੇ ਜਾਂਦੇ। ਕਹਿਣ ਲੱਗੇ ਆਪਣੀ ਤਕੜੀ ਤਿਆਰ ਕਰ। ਤਰਾਜੂ ਤਿਆਰ ਕੀਤਾ ਗਿਆ, ਆਪ ਚੌਂਕੜਾ ਮਾਰ ਕੇ ਬੈਠ ਕੇ ਸੁਰਤ ਨੂੰ ਸਿਆਲ ਨੂੰ ਹੋਰ ਪਾਸਿਓਂ ਰੋਕ ਕੇ ਪੂਰਾ ਪ੍ਰਭੂ ਦੇ ਭਜਨ ਵਿੱਚ ਜੋੜਿਆ। ਸਾਧ ਸਿੰਘ ਇੱਕ ਪਾਨ ਹੋ ਕੇ ਜਿਹੜਾ ਭਜਨ ਕਰਨਾ, ਇਹਦੇ ਵਿੱਚ ਬਹੁਤ ਵੱਡੀ ਤਾਕਤ। ਚਾਰ ਕਿਸਮ ਦੇ ਭਜਨੀਕ ਮੰਨੇ ਹਨ, ਕਨਿਸ਼ਟ, ਮੱਧਮ, ਉੱਤਮ, ਸ੍ਰੇਸ਼ਟ। ਪਹਿਲੇ ਭਜਨੀਕ ਤਾਂ ਉਹ ਹਨ, ਆਪਣਾ ਨਿਤਨੇਮ ਭਜਨ ਪਾਠ ਕਰਦੇ ਹਨ, ਮਨ ਨਹੀਂ ਲੱਗਦਾ, ਨਾ ਕਰਨ ਵਾਲਿਆਂ ਨਾਲੋਂ ਹਜ਼ਾਰਾਂ ਲੱਖਾਂ ਗੁਣਾ ਜ਼ਿਆਦਾ ਚੰਗੇ। ਦੂਸਰੇ ਦਰਜੇ ਦੇ ਮੱਧਮ ਉਹ ਹਨ, ਜਿਹੜੇ ਮਨ ਨੂੰ ਰੋਕ ਕੇ ਭਜਨ ਵਿੱਚ ਲਾਉਣ ਦਾ ਅਭਿਆਸ ਕਰਦੇ ਹਨ। ਤੀਸਰੇ ਦਰਜੇ ਦੇ ਉੱਤਮ ਉਹ ਹਨ, ਜਿਹਨਾਂ ਮਨ ਸੋਹਣਾ ਲੱਗਣ ਲੱਗ ਜਾਂਦਾ। ਚੌਥੇ ਦਰਜੇ ਤੇ ਸ੍ਰੇਸ਼ਟ ਉਹ ਹਨ, ਜੋ ਪ੍ਰਭੂ ਦੇ ਵਿੱਚ ਹੀ ਲੀਨ ਹੋ ਗਏ। ਸੰਯੋਗ ਮਨ ਨੂੰ ਇਕਾਗਰ ਕਰਕੇ ਜੋ ਭਜਨ ਕਰਨਾ ਹੈ, ਇਹਦੇ ਵਿੱਚ ਬਹੁਤ ਵੱਡੀ ਤਾਕਤ ਹੈ। ਜੋ ਹਰ ਨਾਮ ਧਿਆਏ ਦੇ ਸੇ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਤਿਨਕੀ ਬਰਕ ਖਾਹੇ ਅਸੰਖ ਲਾਖ ਕਰੋੜੇ। ਸੇ ਵਿਰਲੇ ਥੋੜੇ ਜੀ, ਵਿਰਲੇ ਥੋੜੇ ਜੀ,
ਥੋੜੇ
ਨਾਮ ਦਾ ਸਿਮਰਨ ਕੀਤਾ ਸਾਡੇ ਸੱਤ ਘੜੀ ਦਾ ਇੱਕ ਪਹਿਰ ਮੰਨੇ ਸੋ ਇੱਕ ਘੜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਕਹਿਣ ਲੱਗੇ ਐ ਉਸ ਪਲੜੇ ਵਿੱਚ ਪਾ ਦੂਸਰੇ ਪਲੜੇ ਵਿੱਚ ਜਿਤਨੇ ਨਾਰਕੀ ਜੀਵ ਹਨ 18 ਨਰਕ ਵੱਡੇ ਵੱਡੇ ਹਨ 84 ਰਲ ਮਿਲ ਕੇ ਛੋਟੇ ਵੱਡੇ ਬਣ ਜਾਂਦੇ ਜਿਤਨੇ ਨਾਰਕੀ ਜੀਵ ਹਨ ਸਾਰਿਆਂ ਦੇ ਪਾਪਾਂ ਦਾ ਫਲ ਦੂਸਰੇ ਪਲੜੇ ਵਿੱਚ ਪਾ ਲੈ ਇੱਕ ਪਲੜੇ ਵਿੱਚ ਐ ਇੱਕ ਘੜੀ ਸਿਮਰਨ ਦਾ ਮਹੱਤਮ ਪਾ ਉਠਾ ਜੇ ਤਾਂ ਕਾਫ਼ੀ ਵਾਹ ਵਾਹ ਨਹੀਂ ਕੁਛ ਹੋਰ ਕਰਦੇ ਹਾਂ ਸਾਧ ਸਿੰਘ ਜਿਸ ਵਕਤ ਡੰਡੀ ਤੋਂ ਫੜ ਕੇ ਉਠਾਇਆ ਇੱਕ ਘੜੀ ਸਿਮਰਨ ਵਾਲਾ ਜਿਹੜਾ ਪਰੜਾ ਸੀ ਉਹ ਧਰਤੀ ਤੋਂ ਨਹੀਂ ਉੱਠਿਆ ਦੂਸਰੇ ਜਿਹੜੇ 84 ਨਰਕਾਂ ਦੇ ਜੀਵਾਂ ਦੇ ਪਾਪਾਂ ਦਾ ਫਲ ਉਹ ਬਹੁਤ ਉੱਚਾ ਚਲਾ ਜਾਂਦਾ ਯਾਨੀ ਇੱਕ ਘੜੀ ਸਿਮਰਨ ਦਾ ਮਹੱਤਮ ਬਹੁਤ ਵੱਧ ਗਿਆ ਉੱਥੇ ਹੀ ਸਾਰੇ ਨਰਕ ਸਾਲੀ ਕੀਤੇ ਦੱਸਿਆ ਧੰਨ ਧੰਨ ਰਾਜਾ ਜਨ ਕਿਨ ਸਿਮਰਨ ਕੀਆ ਵਿਵੇਕ ਇਹ ਖੜੀ ਕੇ ਸਿਮਰਨ ਪਾਪੀ ਤਰੇ ਅਨੇਕ ਐਸਾ ਸਿਮਰਨ ਜਾਣ ਸੰਤਾ ਪਕੜੀ ਟੇਕ ਨਾਨਕ ਸਿਮਰਨ ਸਾਰੇ ਵਿਸਰੇ ਖੜੀ ਨਾਏ ਕਰੇ ਬੇਨਤੀ ਧਰਮ ਰਹਿ ਹੁਣ ਸੇਵਕ ਠਾਕਰ ਵਿਨਾਸ਼ੀ ਗਹਿਣੇ ਧਰਿਓ ਏਕ ਨਾਮ ਪਾਪਾ ਨਾਲ ਕਰੇ ਨਿਰਜਾਸੀ ਪਾਸ਼ਿੰਗ ਪਾਪ ਨ ਪੂਜਨੀ ਠਾਕਰ ਨਾ ਉਤਲ ਨਾ ਤੁਲਾਸੀ ਨਰਕੋਂ ਛੁੱਟੇ ਜੀ ਜੰਤ ਗੁਲਾਂ ਕੱਟੀ ਸਿਲਕ ਜਮ ਫਾਸੀ ਮੁਕਤ ਜੁਗਤ ਨਾਮੇ ਕੀ ਦਾਸੀ
ਕੁੰਡ ਕਰਦੇ ਨਰਕ ਦੇ
ਸਰਦਾਰ ਦਾ ਭਾਈ ਦੇ ਨਾਮ ਇੱਕ ਕਣੀ ਇੱਕ ਰਾਜਾ ਵੀਰ ਯਾਤਰਾ ਕਰਦਾ ਸੀ ਖੁਫੀਆ ਪੁਲਿਸ ਜੋ ਕੰਮ ਕਰਦੀ ਹੈ ਪਹਿਲੇ ਸਮੇਂ ਦੇ ਰਾਜੇ ਉਹ ਭੇਸ਼ ਬਿਟਾ ਕੇ ਆਪਣੀ ਪਬਲਿਕ ਦੇ ਵਿੱਚ ਫਿਰਦੇ ਉਹ ਕੰਮ ਕਰਿਆ ਕਰਦੇ ਸਨ ਸੋ ਵੀਰ ਯਾਤਰਾ ਕਰਦਾ ਫਿਰਦਾ ਗਰੀਬਾਂ ਨਾਲ ਵਾਸ ਪਏ ਨੇ ਚਾਰ ਚੋਰ ਬੈਠੇ ਮਿਲ ਗਏ ਉਹ ਵੀ ਉਹਨਾਂ ਵੀਜ਼ਾ ਮਿਲਦਾ ਸੋ ਪੁੱਛਣ ਲੱਗੇ ਤੂੰ ਪੁੱਛਦਾ ਤੁਸੀਂ ਕੌਣ ਹੋ ਉਹ ਕਹਿੰਦੇ ਸੀ ਚੋਰ ਤੂੰ ਕੌਣ ਹੈ ਕਹਿੰਦਾ ਮੈਂ ਵੀ ਚੋਰ ਤੁਹਾਡੇ ਚ ਕੀ ਗੁਣ ਹਨ ਆਪਣੇ ਆਪਣੇ ਗੁਣ ਦੱਸਣ ਲੱਗੇ ਇੱਕ ਕਹਿੰਦਾ ਮੇਰੇ ਚ ਇੰਨਾ ਗੁਣ ਹੈ ਜਿੱਥੇ ਚਲਿਆ ਜਾਵਾਂ ਉੱਥੇ ਆਦਮੀ ਝੀ ਪਰਿੰਦੇ ਕੁੱਤੇ ਵੀ ਸੌਂ ਜਾਂਦੇ ਕੀ ਮਜਾਲਾ ਕੋਈ ਜਾਗਦਾ ਰਹਿ ਜਾਏ ਮੇਰੇ ਚ ਇਹ ਸਿਫਤ ਹੈ ਦੂਜਾ ਕਹਿੰਦਾ ਮੇਰੇ ਚ ਇਹ ਸਿਫਤ ਹੈ ਜਿਹੜੇ ਜਿੰਦੇ ਆ ਕਿਸ ਕਿੱਡਾ ਮਜ਼ਬੂਤ ਜਿੰਦਾ ਹੋਵੇ ਉਹਨੂੰ ਹੱਥ ਲਾਉਣ ਦੀ ਦੇਰ ਹੈ ਤੜਕ ਦੇ ਕੇ ਖੁੱਲ ਜਾਂਦਾ ਤੀਜਾ ਕਹਿੰਦਾ ਕਿਤੇ ਵੀ ਗੁੱਜਾ ਤਨ ਰੱਖਿਆ ਵੀ ਮੈਂ ਸੁੰਘ ਕੇ ਦੱਸ ਦਿੰਦਾ ਇੱਥੇ ਸੋ ਕਹਿਣਗੇ ਬੜੀ ਸਿਫਤ ਹੈ ਉਹਨੂੰ ਪੁੱਛਣਗੇ ਨਵਾਂ ਚੋਰ ਮਿਲਿਆ ਰਾਜਾ ਸੀ ਕਹਿੰਦਾ ਤੂੰ ਵੀ ਆਪਣੀ ਸਿਫਤ ਦੱਸ ਕਹਿੰਦਾ ਮੇਰੇ ਚ ਸਿਫਤ ਹੈ ਜਿਵੇਂ ਮਾੜੀ ਜਿਹੀ ਦਾੜੀ ਹਿਲਾ ਦਿਆਂ ਜੇਲ੍ਹ ਖਾਲੀ ਕਰ ਦਿੰਦਾ ਕਿਹਾ ਜਾ ਵੀ ਇੱਕ ਚਾਹੀਦਾ ਕਹਿਣਗੇ ਸਾਨੂੰ ਕਿਸੇ ਮੌਕੇ ਲੋੜ ਪੈਂਦੀ ਹੈ ਆਪ ਵੀ ਕਹਿੰਦੇ ਚਲੋ ਰਾਜਾ ਦੇ ਅੱਜ ਪਾੜ ਲਓ ਸੋ ਅੱਗੇ ਸੰਤਰੀ ਪਹਿਰੇਦਾਰ ਲੱਗੇ ਆਪਣੀ ਆਪਣੀ ਸਿਫਤਾਂ ਸਾਰੇ ਦੱਸ ਹੀ ਚੁੱਕੇ ਸਨ ਜਿਹਨੇ ਦੱਸਿਆ ਸੀ ਆਦਮੀ ਪਹਿਰੇਦਾਰ ਕੁੱਤੇ ਸਭ ਸੌਂ ਜਾਂਦੇ ਜਦੋਂ ਮੈਂ ਜਾਵਾਂ ਉਹਨੇ ਆਪਣਾ ਮੰਤਰ ਵਰਤਿਆ ਸੱਚਮੁੱਚੀ ਸਾਰੇ ਹੀ ਸੌਂ ਗਏ ਦੂਸਰਾ ਕਹਿੰਦਾ ਸੀ ਕਿੱਡਾ ਮਜ਼ਬੂਤ ਜਿੰਦਾ ਲੱਗਿਆ ਹੋਵੇ ਹੱਥ ਲਾਉਣ ਦੀ ਦੇਰ ਹੈ ਤੜਾਕ ਦੇ ਕੇ ਖੁੱਲ ਜਾਂਦਾ ਹੱਥ ਲਾਇਆ ਖੁੱਲ ਗਿਆ ਤੀਜੇ ਨੇ ਦੱਸਿਆ ਸੀ ਬਈ ਜਿੱਥੇ ਕਿਤਨਾ ਧਨ ਪਿਆ ਮੈਂ ਸੁੰਘ ਕੇ ਦੱਸ ਦਿੰਦਾ ਉਹ ਥਾਂ ਮੋਹਰਾਂ ਪਈਆਂ ਉੱਥੇ ਪਏ ਲੇਕਿਨ ਉਹ ਥਾਂ ਹੀਰੇ ਲਾਲ ਦੁਆਰਾ ਪਿੰਨ ਉਹ ਚੱਕੋ ਕੀਮਤੀ ਚੀਜ਼ ਹੋਵੇ ਥੋੜੀ ਲਿਜਾਣੀ ਸੌਖੀ ਹੋਵੇ ਸੋ ਹੀਰੇ ਲਾਲ ਜਵਾਹਰਾਤ ਇਕੱਠੇ ਕਰਕੇ ਸੋ ਉਸੀ ਤਰ੍ਹਾਂ ਚਲੇ ਜਾਂਦੇ ਹਨ ਰਾਜਾ ਵੀ ਵਿੱਚੇ ਸੀ ਉਹ ਉਹਨਾਂ ਤੋਂ ਵਿੱਚ ਅਲੈਦਾ ਹੋ ਜਾਂਦਾ ਨਿਖੜ ਜਾਂਦਾ ਫਿਰ ਚਲੇ ਗਏ ਦਿਨੇ ਪਤਾ ਲੱਗਿਆ ਵੀ ਪਾੜ ਲੱਗ ਗਿਆ ਰਾਜੇ ਦੋਸ਼ੇਖਾਨੇ ਨੂੰ ਹੀਰੇ ਲਾਲ ਜਵਾਹਰਾਤ ਬਹੁਤ ਸਾਰੇ ਚੱਕੇ ਗਏ ਹੁਕਮ ਕਰ ਦਿੱਤਾ ਚੋਰਾਂ ਨੂੰ ਇੱਧਰ ਉੱਧਰ ਬਦਮਾਸ਼ਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਰਾਜਾ ਨਾਲ ਹੀ ਸੀ ਉਸਨੇ ਸਾਰੇ ਕਰ ਕਰਾ ਕੇ ਕਿਹਾ ਉਹ ਖੜੇ ਗਏ ਰਾਜਾ ਦੇ ਪੇਸ਼ ਹੋਏ ਜਿਸ ਵਾਰ ਸਾਹਮਣੇ ਆਏ ਉਹਨਾਂ ਨੇ ਪਛਾਣ ਲਿਆ ਭਾਵੇਂ ਰਾਤ ਹਨੇਰਾ ਸੀ ਪੇਸ਼ ਬਟਾਇਆ ਹੋਇਆ ਸੀ ਪਰ ਉਹਨਾਂ ਨੇ ਪਛਾਣ ਵੀ ਰਾਤ ਇਹੀ ਸੀ ਸਾਡੇ ਨਾਲ ਪੁੱਛਣ ਲੱਗਾ ਤੁਸੀਂ ਚੋਰੀ ਕੀਤੀ ਕਹਿਣ ਲੱਗੇ ਜੀ ਹਾਂ ਕਿਵੇਂ ਕਿਵੇਂ ਕੀਤੀ ਸਾਰੀ ਗੱਲ ਦੱਸੀ ਆਪਣੀਆਂ ਸਿਫਤਾਂ ਉੱਥੇ ਵੀ ਦੱਸੀਆਂ ਅਖੀਰ ਕਹਿਣਗੇ ਦੇਖੋ ਅਸੀਂ ਤਾਂ ਆਪਣੀ ਆਪਣੀ ਸਿਫਤ ਸਾਰੀ ਵਰਤ ਲਈ ਉੱਤੇ ਸੌਂਗੇ ਪਹਿਰੇਦਾਰ ਸੌਂਗੇ ਜਿੰਦਰੇ ਖੁੱਲ ਗਏ ਤਨ ਜਿੱਥੇ ਪਿਆ ਸੀ ਉੱਥੇ ਪਰ ਕਹਿਣਗੇ ਹੁਣ ਤੂੰ ਵੀ ਦਾੜੀ ਹਿਲਾ ਦੇ ਤੂੰ ਵੀ ਆਪਣਾ ਕੰਮ ਕਰ ਉਸ ਮੌਕੇ ਰਾਜਾ ਬੜਾ ਖੁਸ਼ ਹੋਇਆ ਜਿਹੜਾ ਤਨ ਗਿਆ ਸੀ ਉਹ ਲੈ ਲਿਆ ਉਹਨੂੰ ਛਡਾ ਮਤਲਬ ਕੀ ਇੱਥੇ ਦੱਸਿਆ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਉਹ ਵੀ ਇਹੋ ਜਿਹੇ ਪੁਰਸ਼ ਵੀ ਦੁਨੀਆਂ ਵਿੱਚ ਹੀ ਰਹਿੰਦੇ ਹੁੰਦੇ ਜਿਵੇਂ ਰਾਜਾ ਚੋਰਾਂ ਵਿੱਚ ਮਿਲ ਕੇ ਹੀ ਉਸਨੇ ਆਪਣਾ ਗੁਣ ਦੱਸਿਆ ਇਸੀ ਤਰ੍ਹਾਂ ਦੁਨੀਆਂ ਵਿੱਚ ਰਹਿੰਦੇ ਹੋਏ ਵਾਹਿਗੁਰੂ ਦੀ ਭਗਤੀ ਕਰਕੇ ਤਰਦਿਨ ਹੋਣਾ ਹੋਰਨਾਂ ਨੂੰ ਤਾਰਨ ਨੂੰ ਸਮਰੱਥ ਹੋ ਜਾਂਦੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ ਗੁਰਮੁਖ ਕਰੋੜਾਂ ਦਾ ਉਧਾਰ ਕਰਦਾ ਇੱਕ ਨਾਮ ਦੀ ਕਣੀ ਦੇ ਆਸਰੇ ਕਿਉਂ ਰਾਜਾ ਜਨਕ ਜੀ ਨੇ ਸਾਰੇ ਨਰਕ ਖਾਲੀ ਕੀਤੇ ਸਨ ਉਸ ਰਾਜਾ ਜਨਕ ਜੀ ਦੀ ਬਾਬਤ ਦੱਸਦੇ ਨੇ ਭਗਤ ਬੜਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ
ਉੱਤੇ ਬੈਠੇ ਨੂੰ ਗੁਰੂ ਨਾਨਕ ਜੀ ਪੁੱਛਣ ਲੱਗਾ, ਗਰੀਬ ਨਵਾਜ਼, ਕਲਯੁਗ ਦਾ ਜਮਾਨਾ ਬੜਾ ਭਿਆਨਕ ਹੈ, ਆਪ ਇਸ ਕਲਯੁਗ ਦੇ ਉਧਾਰ ਵਾਸਤੇ ਕਿਤਨੇ ਜਾਮੇ ਧਾਰਨ ਕਰੋਗੇ? ਗੁਰੂ ਜੀ ਕਹਿਣਗੇ, ਬੇਟਾ ਜਿੱਤਿਆ, ਵਾਕਈ ਕਲਯੁਗ ਦਾ ਜਮਾਨਾ ਬਹੁਤ ਭਿਆਨਕ ਹੈ, ਪਾਪਾਂ ਦਾ ਜ਼ੋਰ ਹੈ। ਸੋ ਇਸ ਸਮੇਂ ਦੇ ਵਿੱਚ, ਕਲਯੁਗ ਦੇ ਵਿੱਚ, ਮੈਂ 84 ਜਾਮੇ ਧਾਰਨ ਕਰਨੇ। ਉਹ ਕਿਵੇਂ ਕਿਵੇਂ ਕਰੋਗੇ, ਕਿਵੇਂ ਕਿਵੇਂ ਧਾਰਨ ਕਰੋਗੇ? ਗਰੀਬ ਨਾਲ ਮਜੀਤਾ ਪੁੱਛਦਾ ਹੈ, 74 ਜਾਮੇ ਭਗਤ ਜਨ, 10 ਹੈ ਸਤਿਗੁਰੂ ਰਾਜ, 10 ਗੁਰੂ ਨਾਨਕ ਤੋਂ ਲਾ ਕੇ 10ਵੇਂ ਪਾਤਸ਼ਾਹ ਤੱਕ ਉਹਨਾਂ ਦੀ ਗੱਦੀ ਗੁਰੂ ਗ੍ਰੰਥ ਸਾਹਿਬ ਤੇ ਬਣੀ। ਉਸ ਤੋਂ ਬਾਅਦ ਫਿਰ ਭਗਤਾਂ ਦੇ ਵਿੱਚ, ਗੁਰੂ ਘਰ ਦੇ ਵਿੱਚ ਹੀ ਬੜੇ ਬੜੇ ਕਰਨੀ ਦੇ ਮਾਲਕ ਮਹਾਂਪੁਰਖ ਗੁਰਮੁਖ ਹੋਣ, ਉਹਨਾਂ ਵਿੱਚ ਮੈਂ ਹੀ ਵਰਤਾਂਗਾ ਜਿਹਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਦਾ ਉਧਾਰ ਹੋਵੇ। ਅੰਤੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਇੱਕ ਕਣੀ, ਨਾਮ ਦੇ ਆਸਰੇ ਕਰੋੜਾਂ ਦਾ ਉਧਾਰ ਕਰਦਾ ਹੈ। ਸਾਧ ਸਿੰਘ ਆਓ, ਇਹ ਕਲਯੁਗ ਦਾ ਜ਼ਮਾਨਾ। ਸੋ ਕਈ ਫਸਲਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਪਾਣੀ ਨਾਲ ਸਿਰੇ ਚੜ ਜਾਂਦੀਆਂ, ਕਈ ਫਸਲਾਂ ਦੋ ਪਾਣੀ ਨਾਲ ਸਿਰੇ ਚੜ ਜਾਂਦੀਆਂ, ਕਈ ਕਿਤਿਓਂ ਪਾਣੀਆਂ ਨਾਲ। ਪਰ ਚੌਲ ਧਾਨ ਤਾਂ ਇਹੋ ਜਿਹੀ ਫਸਲ ਹੈ, ਇਹਦੇ ਵਿੱਚ ਪਾਣੀ ਖੜਾ ਰਹੇ ਤਾਂ ਸਿਰੇ ਚੜ੍ਹਦੀ ਹੈ, ਨਹੀਂ ਸੁੱਕ ਜਾਂਦੀ। ਇਸੇ ਤਰ੍ਹਾਂ ਸਤਿਯੁਗ ਦੇ ਵੇਲੇ ਇੱਕ ਵਾਰੀ ਉਪਦੇਸ਼ ਕਾਫੀ ਹੁੰਦਾ ਸੀ, ਮਨ ਲੋਕਾਂ ਦੇ ਸ਼ੁੱਧ ਹੁੰਦੇ ਸੀ। ਵਾਲਮੀਕ ਨੂੰ ਇੱਕੋ ਦਫ਼ਾ ਉਪਦੇਸ਼ ਹੋਇਆ, ਸਿਰੇ ਲੱਗ ਗਿਆ, ਪੂਰਨ ਪੁਰਖ ਬਣ ਗਿਆ। ਦੁਆਪਰ ਯੁੱਗ, ਤ੍ਰੇਤੇ ਯੁੱਗ ਦੇ ਵਿੱਚ ਦੋ ਦਫ਼ਾ ਉਪਦੇਸ਼ ਕਾਫੀ ਹੁੰਦਾ, ਦੁਆਪਰ ਦੇ ਵਿੱਚ 3 ਦਫ਼ਾ ਕਾਫੀ ਹੁੰਦਾ। ਪਰ ਹੁਣ ਤਾਂ ਕਲਯੁੱਗ ਦਾ ਸਮਾਂ, ਧਾਨਾਂ ਦੀ ਫਸਲ, ਸਤਸੰਗ ਹੁੰਦਾ ਹੀ ਰਹੇ ਤਾਂ ਜਾ ਕੇ ਤੇ ਸਿਰੇ ਚੜ੍ਹ ਜਾਂਦਾ। ਸਤਸੰਗ ਹੁੰਦਿਆਂ ਹੁੰਦਿਆਂ ਹੋ ਸਕਦਾ ਹੈ ਤੁਸੀਂ ਸਿਰੇ ਨਾ ਚੜ੍ਹੇ, ਪਰ ਸਤਸੰਗ ਤੋਂ ਪਰੇ ਹੋ ਕੇ ਕੋਈ ਨਹੀਂ ਤਰ ਸਕਦਾ, ਇਹ ਤਾਂ ਜ਼ਰੂਰੀ ਹੈ। ਤਾਂ ਤੇ ਕਲਯੁੱਗ ਦਾ ਜ਼ਮਾਨਾ ਸਤਸੰਗ ਧਾਨਾਂ ਦੀ ਫਸਲ, ਸਤਸੰਗ ਹੁੰਦਾ ਰਹੇ ਤਦ ਇਹਦਾ ਕੁਛ ਬਣਦਾ ਹੈ, ਵਰਨਾ ਫਿਰ ਭੁੱਲ ਜਾਂਦਾ ਹੈ। ਜਿੰਨੀ ਦੇਰ ਤੱਕ ਬੈਠਾ ਹੈ ਸਤਸੰਗ ਦੇ ਵਿੱਚ, ਖਿਆਲ ਲੱਗਿਆ, ਸੁਖੀ ਰਹਿੰਦਾ, ਸ਼ਾਂਤ ਰਹਿੰਦਾ ਹੈ, ਬਾਹਰ ਨਿਕਲਿਆ ਫਿਰ ਉਹੀ ਖਿਆਲ ਹੋ ਜਾਂਦਾ। ਤਾਂ ਤੇ ਜਿਹੜੇ ਗੁਰਮੁਖ ਹਨ, ਉੱਠਣ ਸਾਰ ਆਪਣੀ ਸੁਰਤ ਸ਼ਬਦ ਨਾਲ ਲਾ ਦਿੰਦੇ, ਨਿਰੰਤਰ ਜੋ ਚੱਲ ਰਿਹਾ ਹੈ ਦਮ ਦਮ ਭਜਨ ਚੱਲ ਰਿਹਾ, ਕਈ ਤਰੀਕੇ ਸਿਰ ਸਿਮਰਨ ਚੱਲ ਰਿਹਾ ਹੈ, ਇਉਂ ਉਸੀ ਸ਼ਾਂਤ ਰਸ ਵਿੱਚ ਘਰ ਪਹੁੰਚਦੇ ਤੱਕ ਵੀ ਆਪਣਾ ਆਨੰਦ ਲੈਂਦੇ, ਉਸੀ ਸ਼ਾਂਤ ਰਸ ਵਿੱਚ ਸੌਂ ਜਾਂਦੇ, ਉੱਠ ਕੇ ਫਿਰ ਸੁਰਤ ਉਸੀ ਨਾਲ ਫਿਰ ਜੋੜ ਦਿੰਦੇ ਨੇ। ਸਾਧ ਸਿੰਘ ਆਓ, ਵਾਹਿਗੁਰੂ ਦਾ ਭਜਨ ਸੌਖਾ ਸਾਧਨ ਹੈ, ਇਹ ਮਨ ਦਾ ਸਾਧਨ ਹੈ। ਬੈਰੰਗ ਸਾਧਨ ਗੁਰੂ ਬਾਬੇ ਨੇ ਦੂਰ ਕੀਤੇ, ਜਗਜੀਰਨ ਸਾਧਨ ਦੂਰ ਕੀਏ, ਦ੍ਰਿੜ ਸਾਧਨ ਰਾਮੈ ਨਾਮ ਬਤਾਇਓ। ਪੁਰਾਣੇ ਸਾਧਨ ਜਿਹੜੇ ਕਠਿਨ ਸਾਧਨ, ਗਲਫਾਰੇ ਤੁਈਆਂ ਤਾਪਣੀਆਂ, ਉਹ ਬੜੇ ਮੁਸ਼ਕਿਲ ਸਾਧਨ, ਉਹ ਦੂਰ ਕਰਕੇ ਸੌਖਾ ਸਾਧਨ ਪਰਮੇਸ਼ਵਰ ਦੇ ਨਾਮ ਦਾ, ਹਰੀ ਨਾਮ ਦਾ ਸਿਮਰਨ, ਹਰੀ ਦਾ ਕੀਰਤਨ ਸਾਨੂੰ ਦੱਸਿਆ, ਜਿਸ ਦੇ ਆਸਰੇ ਇਹ ਜੀਵ ਸੌਖਾ ਹੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਅਤੇ ਇਹ ਸੰਗਤ ਵਿੱਚ ਬੈਠ ਕੇ ਵੀ, ਇਕਾਂਤ ਬੈਠ ਕੇ ਵੀ, ਚੱਲਦੇ ਫਿਰਦੇ ਵੀ ਵਾਹਿਗੁਰੂ ਦੇ ਭਜਨ ਦਾ ਸੁਭਾਅ ਬਣਾ ਲੈਣਾ ਚਾਹੀਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।